ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਸਭ ਵਡਭਾਗੀ ਹੋ ਜੋ ਸੰਧਿਆ ਸਮੇਂ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ ਅਤੇ ਆਪ ਜੀ ਲੜੀਵਾਰ ਇਤਿਹਾਸ ਦੇ ਵਿੱਚੋਂ ਕਥਾ ਸਰਵਣ ਕਰ ਰਹੇ ਹੋ। ਗੁਰੂ ਨਾਨਕ ਦੇਵ ਮਹਾਰਾਜ ਤਿਨ੍ਹਾਂ ਦੇ ਜੀਵਨ ਦੀ ਕਥਾ ਚੱਲ ਰਹੀ ਹੈ। ਗੁਰੂ ਨਾਨਕ ਦੇਵ ਮਹਾਰਾਜ ਕਿਸ ਕਿਸ ਤਰ੍ਹਾਂ ਦੇ ਨਾਲ ਅਰਬ ਦੇਸ਼ਾਂ ਦੇ ਵਿੱਚ ਉਧਾਰ ਕਰ ਰਹੇ ਹਨ। ਪੱਛਮ ਦੇ ਵਿੱਚ ਜਾ ਕੇ ਉਸ ਅਕਾਲ ਪੁਰਖ ਦੇ ਆਦੇਸ਼ ਨੂੰ ਵਜਾ ਰਹੇ ਹਨ, ਪਰਮਾਤਮਾ ਦੇ ਹੁਕਮ ਦੀ ਗੱਲ ਕਰ ਰਹੇ ਹਨ। ਪਿਛਲੇ ਪ੍ਰਸੰਗਾਂ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਇਸ ਢੰਗ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਸਤ ਬਰੇਜ ਬਹਾਵਲ ਹੱਕ ਅਤੇ ਰੁਕਨ ਦੀਨ ਫਕੀਰ ਤਿਨ੍ਹਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਹੈ ਅਤੇ ਉਹਨਾਂ ਸਾਰਿਆਂ ਦੀ ਤ੍ਰਿਪਤੀ ਕੀਤੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਵਿਦਵਾਨ ਐਸਾ ਕਹਿੰਦੇ ਨੇ, ਸਵਾਲੀ ਮਨੁੱਖ ਦੁਖੀ ਹੁੰਦਾ ਹੈ, ਜੋ ਦੁਖੀ ਹੈ ਉਹਦੇ ਕੋਲ ਸਵਾਲ ਹਨ। ਭਾਵ ਜਿਹੜਾ ਮਨੁੱਖ ਦੁਖੀ ਹੈ ਉਹਦੇ ਕੋਲ ਸਵਾਲ ਹੋਣਗੇ ਤੇ ਸਵਾਲੀ ਮਨੁੱਖ ਹੀ ਦੁਖੀ ਹੁੰਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚ ਇੱਕ ਵੀ ਤੁਸੀਂ ਐਸੀ ਕਹਾਣੀ ਨਹੀਂ ਦੇਖ ਸਕਦੇ ਜਿੱਥੇ ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਕੋਈ ਸਵਾਲ ਕਰਦੇ ਹੋਣ, ਕੋਈ ਜਿਗਿਆਸਾ ਪ੍ਰਗਟ ਕਰਨ ਨਹੀਂ। ਭਾਵੇਂ ਅਰਬ ਦੇਸ਼ਾਂ ਦੇ ਫਕੀਰਾਂ ਕੋਲ ਜਾਂਦੇ ਨੇ, ਉਥੋਂ ਦੇ ਮੁਸਲਮਾਨ ਫਕੀਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਵਾਲ ਰੱਖਦੇ ਨੇ ਤੇ ਗੁਰਦੇਵ ਜਵਾਬ ਦਿੰਦੇ ਨੇ। ਸਵਾਲੀ ਦੁਖੀ ਹੈ, ਪੁੱਛਦਾ ਹੈ ਸਮਸਤ ਤਬਰੇਜ, ਗੁਰੂ ਨਾਨਕ ਦੇਵ ਮਹਾਰਾਜ ਬੜੀ ਤਪੱਸਿਆ ਕੀਤੀ, ਬੜੀ ਘਾਲਣਾ ਘਾਲੀ, ਹੁਣ ਪੁੱਛ ਲਿਆ ਜਾਵੇ ਸਮਸਤ ਤਬਰੇਜ, ਤੂੰ ਤੇ ਮੁਲਤਾਨ ਦੇ ਪੀਰਾਂ ਦਾ ਹੈਡ ਹੈ, ਤੈਨੂੰ ਸਵਾਲ ਦੀ ਲੋੜ ਕਿੱਥੋਂ ਪੈ ਗਈ, ਤੂੰ ਤੇ ਜਗਤ ਦੇ ਸਵਾਲਾਂ ਦੇ ਜਵਾਬ ਦੇਣਾ। ਗੁਰਦੇਵ ਉਹਨੂੰ ਵੀ ਜਵਾਬ ਦਿੰਦੇ ਨੇ, ਛੋਟਾ ਸਵਾਲ ਕਰਦਾ ਹੈ ਵੱਡਾ ਜਵਾਬ ਦਿੰਦਾ ਹੈ। ਅਗਰ ਦਸਤਗੀਰ ਪੀਰ ਦੇ ਕੋਲ ਇਰਾਕ ਦੇ ਵਿੱਚ ਜਾਂਦੇ ਨੇ ਤੇ ਉੱਥੇ ਜਾ ਕੇ ਵੀ ਦਸਤਗੀਰ ਸਵਾਲ ਕਰਦਾ ਹੈ, ਗੁਰਦੇਵ ਪਾਤਸ਼ਾਹ ਜਵਾਬ ਦਿੰਦੇ। ਕਿਤੇ ਵੀ ਦੇਖ ਲੋ, ਕਿਸੇ ਮਤ ਦੇ ਵਿੱਚ ਵੀ ਸਾਰੇ ਸਵਾਲ ਕਰ ਰਹੇ ਨੇ, ਗੁਰੂ ਨਾਨਕ ਜਵਾਬ ਦੇਈ ਜਾ ਰਹੇ ਨੇ। ਸਿੱਧ ਗੋਸ਼ਟ ਕੀ ਹੈ? ਜਿਹੜੇ ਸਿੱਧ ਗੋਸ਼ਟ ਦਾ ਨਿਤਨੇਮ ਕਰਦੇ ਹਨ ਜਾਂ ਕਦੀ ਕਿਸੇ ਨੇ ਪੜ੍ਹੀ ਹੈ, ਸਿੱਧਾਂ ਦੇ ਸਵਾਲ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਵਾਬ, ਇਹਨੂੰ ਕਹਿੰਦੇ ਨੇ ਸਿੱਧ ਗੋਸ਼ਟ। ਇਸ ਕਾਰਨ ਕੋ ਗ੍ਰਹਿਤ ਜਿਓ, ਗੁਰਦੇਵ ਪਾਤਸ਼ਾਹ ਜੀ ਨੂੰ ਕਹਿੰਦੇ ਹਨ ਕਿਹੜੇ ਕਾਰਨ ਦੇ ਨਾਲ, ਕਿਹੜੇ ਕਾਰਨ ਦੇ ਨਾਲ ਤੁਸੀਂ ਗ੍ਰਹਿ ਤਜਿਆ ਹੈ ਤੇ ਭੇਖ ਕਿਉਂ ਲਿਆ ਹੈ? ਗੁਰਦੇਵ ਸਵਾਲ ਦਾ ਜਵਾਬ ਦਿੰਦੇ ਨੇ। ਕਿਹੜਾ ਗੁਰੂ ਹੈ, ਕਿਸ ਦੇ ਸ਼ਿਸ਼ ਹੋ? ਗੁਰਦੇਵ ਜਵਾਬ ਦਿੰਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਾਰਾਂ ਪੜ੍ਹ ਲਈਏ, ਸਿੱਧ ਸਵਾਲ ਕਰ ਰਹੇ ਨੇ, ਗੁਰੂ ਨਾਨਕ ਜਵਾਬ ਦੇ ਰਹੇ ਨੇ। ਗੁਰੂ ਨਾਥ ਬਾਰ ਬਾਰ ਘੱਲਦਾ ਹੈ ਸਿੱਧਾਂ ਨੂੰ, ਸਿੱਧ ਚੱਲ ਕੇ ਆਉਂਦੇ ਨੇ, ਚਰਪਟ ਨਾਥ, ਨਫੀਸਾ, ਭੰਗਰ ਨਾਥ, ਸਾਰੇ ਵਾਰੀ ਵਾਰੀ ਆ ਰਹੇ ਨੇ, ਸਵਾਲ ਕਰਦੇ ਨੇ, ਗੁਰਦੇਵ ਜਵਾਬ ਦਿੰਦੇ ਨੇ, ਤ੍ਰਿਪਤ ਹੋ ਕੇ ਵਾਪਸ ਚਲੇ ਜਾਂਦੇ ਨੇ, ਕਹਿੰਦੇ ਨੇ ਉਹ ਸਾਡੇ ਕਾਬੂ ਨਹੀਂ ਹੁੰਦੇ, ਉਹ ਤੇ ਪੂਰਨ ਹਨ, ਹਰ ਸਵਾਲ ਦਾ ਜਵਾਬ ਹੈ, ਹਰ ਕਰਾਮਾਤ ਦਾ ਤੋੜ ਹੈ, ਕਿਹੜੀ ਕਰਾਮਾਤ ਚਲਾਈਏ ਉਹਨਾਂ ਦੇ ਉੱਤੇ। ਸਵਾਲ ਕਰ ਰਹੇ ਨੇ ਸਿੱਧ, ਕੌਣ ਸਖਤ ਤੋਂ ਇੱਥੇ ਲਿਆਈ? ਭਾਈ ਸਾਹਿਬ ਭਾਈ ਗੁਰਦਾਸ ਲਿਖਦੇ ਨੇ, ਜਦੋਂ ਸਿੱਧ ਸੁਮੇਰ ਪਰਬਤ ਤੇ ਗਏ, ਗੋਰਖ ਕਹਿੰਦਾ ਹੈ ਕੌਣ ਸਖਤ ਤੋਂ ਇੱਥੇ ਲਿਆਈ, ਕਿਹੜੀ ਸ਼ਕਤੀ ਦੇ ਨਾਲ ਇਤਨੇ ਉੱਪਰ ਚੜ ਕੇ ਆ ਗਏ ਹੋ? ਭਾਉ ਭਗਤ ਸਿੰਘ ਤਾੜੀ ਲਾਈ, ਅਸੀਂ ਤੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਕੀਤੀ ਹੈ, ਸਾਡੇ ਕੋਲ ਹੋਰ ਕੋਈ ਸ਼ਕਤੀ ਨਹੀਂ, ਗੁਰੂ ਨਾਨਕ ਜਵਾਬ ਦਿੰਦੇ ਨੇ। ਸਿੱਧ ਪੁੱਛ ਰਹੇ ਨੇ, ਗੁਰੂ ਨਾਨਕ ਸਾਹਿਬ ਜਵਾਬ ਦਿੰਦੇ ਨੇ, ਸਿੱਧ ਕਹਿ ਰਹੇ ਨੇ, ਗੁਰਦੇਵ ਪਾਤਸ਼ਾਹ ਤ੍ਰਿਪਤ ਕਰ ਰਹੇ ਨੇ। ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਆਪਣੇ ਪੰਥ ਨੂੰ ਨਿਰਾਲਾ ਅੱਡ ਕਰ ਦਿੱਤਾ ਕਿ ਨਾ ਮੈਂ ਹਿੰਦੂ ਹਾਂ, ਨਾ ਮੁਸਲਮਾਨ ਹਾਂ, ਨਾ ਮੈਂ ਜੋਗੀ ਹਾਂ। ਜੋਗੀਆਂ ਨੇ ਬੜਾ ਜ਼ੋਰ ਲਾਇਆ, ਬੜਾ ਜ਼ੋਰ ਲਾਇਆ ਕਿ ਗੁਰੂ ਨਾਨਕ ਦੇਵ ਮਹਾਰਾਜ ਸਿੱਧ ਬਣ ਜਾਣ। ਕਿਉਂ? ਕਿਉਂਕਿ ਪਹਿਲੇ ਉਹਨਾਂ ਨੇ ਸਵਾਲ ਕੀਤੇ, ਸਾਰੇ ਸਵਾਲਾਂ ਦੇ ਜਵਾਬ, ਤੇ ਫਿਰ ਵਿਚਾਰ ਆਇਆ ਗੋਰਖ ਨਾਥ ਦੇ ਮਨ ਦੇ ਵਿੱਚ। ਭਾਈ ਗੁਰਦਾਸ ਉਹਨੂੰ ਆਪਣੀ ਵਾਰ ਦੀ ਪੌੜੀ ਚ ਲਿਖਦੇ ਨੇ, ਸਿੱਧੀ ਮਨੈ ਵਿਚਾਰਿਆ ਕਿਉਂ ਦਰਸ਼ਨ ਇਹ ਲੇਵੈ ਬਾਲਾ, ਐਸਾ ਜੋਗੀ ਕਲੀ ਮੈਂ ਹਮਰੈ ਪੰਥ ਕਰੈ ਉਜਿਆਲਾ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈ ਵਨ ਉੱਠ ਚਾਲਾ, ਬਾਬਾ ਆਇਆ ਪਾਣੀਆ ਡਿੱਠੇ ਰਤਨ ਜਵਾਹਰ ਲਾਲਾ। ਬਾਬਾ ਆਖੇ ਗੁਰਨਾਥ ਜੀ ਪਾਣੀ ਠੋੜ ਨਾਹੀਂ ਤਿਸ ਤਾਲਾ, ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ। ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ। ਗੁਰਦੇਵ ਪਾਤਸ਼ਾਹ ਜੀ ਨੇ ਆਪਣਾ ਪੰਥ ਨਿਰਾਲਾ ਕੀਤਾ। ਜੋਗੀ ਕਹਿੰਦੇ ਨੇ ਇਹਨਾਂ ਨੂੰ ਕਿਵੇਂ ਜਿੱਤਿਆ ਜਾਵੇ, ਐਸਾ ਜੋਗੀ ਕੱਲੀ ਮੈਂ ਹਮਰੇ ਪੰਥ ਕਰੈ ਉਜਿਆਲਾ। ਅਗਰ ਗੁਰੂ ਨਾਨਕ ਜੋਗੀ ਬਣ ਜਾਣ, ਗੋਰਖ ਨਾਥ ਕਹਿੰਦਾ ਸਾਨੂੰ ਦੁਨੀਆਂ ਦੇ ਵਿੱਚ ਭਟਕਣ ਦੀ ਲੋੜ ਨਹੀਂ, ਸਾਰਾ ਜਗਤ ਜੋਗੀ ਬਣ ਜਾਏਗਾ, ਇਹਨਾਂ ਨੂੰ ਜੋਗੀ ਬਣਾ ਲਵੋ। ਇੱਕ ਖੱਪਰ ਦੇ ਦਿੱਤਾ ਪਾਣੀ ਲਿਆਵੋ, ਪਾਣੀ ਲੈਣ ਚਲੇ ਗਏ ਗੁਰਦੇਵ ਪਾਤਸ਼ਾਹ ਸਤ ਬਚਨ ਕਹਿ ਕੇ। ਕਾਰਨ ਕੀ ਸੀ? ਜੋਗੀਆਂ ਦੀ ਉਮਰ ਸੀ ਬਹੁਤ ਲੰਮੀ, ਜੋਗੀ ਕੀ ਸਨ, ਜੋਗੀਆਂ ਦੀ ਉਮਰ ਬੜੀ ਲੰਮੀ, 1500-1500 ਸਾਲ। ਭਰਥਰ ਵਰਗੇ ਜੋਗੀ ਕਦੋਂ ਦੇ ਬੈਠੇ ਨੇ, ਗੁਰੂ ਨਾਨਕ ਨੂੰ ਮਿਲੇ ਨੇ, 2000-2000 ਸਾਲ ਜੋਗੀਆਂ ਦੀ ਉਮਰ। ਐਸਾ ਇਹ ਨਹੀਂ ਹੈ ਕੋਈ ਇਹ ਚਮਤਕਾਰ ਹੈ, ਸਵਾਸ ਰੋਕਣ ਦੀ ਵਿਧੀ ਹੁੰਦੀ ਹੈ ਪ੍ਰਾਣਾਯਮ, ਪ੍ਰਾਣ। ਅਸੀਂ ਸਵਾਸ ਲੈ ਕੇ ਜਗਤ ਚ ਆਏ ਹਾਂ, ਸਿਆਣੇ ਕਹਿੰਦੇ ਨੇ ਕੀ ਹੋਇਆ, ਸਵਾਸ ਸਨ ਪੂਰੇ ਹੋ ਗਏ ਨੇ, ਚਲਾ ਗਿਆ। ਜਿਤਨੇ ਸਵਾਸ ਆਏ ਦਿੱਤੇ ਸਨ ਉਤਨੇ ਅਸੀਂ ਲੇਲੇ ਸਨ। ਜਿੱਥੇ ਸੰਤੋਖ ਸਰ ਸਰੋਵਰ ਹੈ ਹਰਿਮੰਦਰ ਸਾਹਿਬ ਦੇ ਕੋਲ ਅੰਮ੍ਰਿਤਸਰ, ਇਤਿਹਾਸ ਦੱਸਦਾ ਉੱਥੇ ਵੀ ਇੱਕ ਮਟਕਾ ਨਿਕਲਿਆ ਸੀ ਉਹਨੂੰ ਖੋਦਦੇ ਹੋਏ, ਉਹਦੇ ਵਿੱਚ ਇੱਕ ਜੋਗੀ ਬੈਠਾ ਸੀ ਜੋ ਸਤਿਯੁਗ ਦਾ ਬੈਠਾ ਸੀ, ਕਿਸੇ ਕਾਰਨ ਮੁਕਤ ਨਹੀਂ ਹੋ ਸਕਿਆ। ਉਹਦੇ ਗੁਰੂ ਨੇ ਕਿਹਾ ਕਲਯੁਗ ਦੇ ਵਿੱਚ ਨਾਨਕ ਅਵਤਾਰ ਆਏਗਾ ਤੇ ਉਹਦੀ ਗੱਦੀ ਤੇ ਬੈਠੇ ਹੋਏ ਗੁਰੂ ਤੈਨੂੰ ਮੁਕਤ ਕਰਨਗੇ। ਤੇ ਉਹਨੇ ਸੋਚਿਆ ਇਤਨੇ ਲੰਮੇ ਸਮੇਂ ਤੱਕ ਮੈਂ ਕਿਵੇਂ ਰਵਾਂਗਾ, ਆਪਣੇ ਸਵਾਸ ਉੱਪਰ ਚੜਾ ਕੇ ਪ੍ਰਾਣਾਯਮ ਬੈਠ ਗਿਆ ਤੇ ਸਵਾਸਾਂ ਨੂੰ ਰੋਕ ਲਿਆ, ਸਵਾਸ ਉੱਪਰ ਚੜਾ ਕੇ ਸਵਾਸ ਰੋਕ ਲਏ, ਸਵਾਸ ਆਏ ਨਹੀਂ। ਤੇ ਜਦੋਂ ਕਲਯੁਗ ਦੇ ਵਿੱਚ ਉਸ ਨੂੰ ਕੱਢਿਆ ਗਿਆ, ਸੰਗਤ ਨੇ ਦੱਸਿਆ ਗੁਰਦੇਵ ਬੜਾ ਵੱਡਾ ਮਟਕਾ ਨਿਕਲਿਆ, ਘੜਾ ਨਿਕਲਿਆ ਤੇ ਵਿੱਚ ਇੱਕ ਜੋਗੀ ਬੈਠਾ, ਜੋ ਲੰਗੋਟ ਪਾਇਆ ਸੀ ਉਹ ਵੀ ਫਟ ਚੁੱਕਿਆ ਸੀ। ਤੇ ਉੱਥੇ ਗੁਰਦੇਵ ਪਾਤਸ਼ਾਹ ਜੀ ਨੂੰ ਉਹਨੇ ਸਵਾਲ ਕੀਤਾ, ਜਵਾਬ ਦਿੱਤੇ, ਮੁਕਤ ਹੋ ਗਿਆ। ਇਹ ਜੋਗੀ ਵੀ ਸਵਾਲ ਕਰਦੇ ਨੇ ਗੁਰਦੇਵ ਪਾਤਸ਼ਾਹ ਜੀ ਨੂੰ, ਕਹਿੰਦੇ ਨੇ ਖੱਪਰ ਦਿੱਤਾ ਭਰ ਕੇ ਲੈ ਕੇ ਆਵੋ ਪਾਣੀ ਦਾ। ਗੁਰਦੇਵ ਕਹਿੰਦੇ ਨੇ ਸਤ ਬਚਨ ਬਾਲਾ। ਭਾਈ ਗੁਰਦਾਸ ਦੀ ਵਾਰਾਂ ਚ ਪਤਾ ਲੱਗਦਾ ਹੈ ਬਾਰ ਬਾਰ ਜੋਗੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬਾਲਾ ਕਹਿੰਦੇ ਨੇ, ਬਾਲੇ ਤੋਂ ਭਾਵ ਬੱਚਾ। ਕਿਉਂ? ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਮਰ ਥੋੜੀ ਜੀ ਸੀ ਉਹ ਵੱਡੇ ਵੱਡੀ ਉਮਰਾਂ ਦੇ, ਤੇ ਮਨੁੱਖ ਜ਼ਿਆਦਾਤਰ ਗਿਆਨ ਦੀ ਗੱਲ ਨੂੰ ਘੱਟ ਹੀ ਦੇਖਦਾ, ਉਮਰ ਨੂੰ ਬਹੁਤਾ ਦੇਖਦਾ ਕਿ ਉਮਰ ਕਿਤਨੀ ਖੈ ਸਿਆਣੇ ਹੋਣਗੇ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਧ ਕਰ ਦਿੱਤਾ ਤੁਹਾਡੀਆਂ ਉਮਰਾਂ ਵੱਡੀਆਂ ਹੋਣਗੀਆਂ, ਪਰ ਗਿਆਨ ਦੇ ਤਲ ਤੇ ਗੁਰਦੇਵ ਬੜੇ ਵੱਡੇ ਸਨ, ਉਹਨਾਂ ਤੋਂ ਉਹ ਕੁਛ ਵੀ ਨਹੀਂ ਸਨ। ਖੱਪਰ ਦਿੱਤਾ ਗੁਰੂ ਨਾਨਕ ਦੇਵ ਮਹਾਰਾਜ ਗਏ ਪਾਣੀ ਦੀ ਤਰਫ, ਕਹਿੰਦੇ ਨੇ ਸਤ ਬਚਨ, ਉਹਨਾਂ ਨੇ ਕਿਹਾ ਕਿ ਬਾਲੇ ਪਾਣੀ ਭਰ ਕੇ ਲਿਆ, ਕਿਉਂਕਿ ਬੱਚਾ ਸੀ ਨਾ, ਬੱਚਾ ਸਮਝ ਕੇ ਹੁਕਮ ਕਰ ਰਹੇ ਸਨ, ਸਰੀਰ ਦੇਖ ਕੇ ਸਾਡੇ ਤੋਂ ਬੜੇ ਛੋਟੇ ਨੇ ਹੁਕਮ ਕਰ ਰਹੇ ਸਨ। ਗੁਰਦੇਵ ਕਹਿੰਦੇ ਨੇ ਸਤ ਬਚਨ ਦੋ ਖੱਪਰ, ਖੱਪਰ ਦਿੱਤਾ ਬਾਬਾ ਆਇਆ ਪਾਣੀ ਹੈ ਡਿੱਠੇ ਰਤਨ ਜਵਾਹਰ ਲਾਲਾ। ਉੱਥੇ ਜਾ ਕੇ ਜਵਾਹਰ ਦੇਖੇ, ਰਤਨ ਦੇਖੇ, ਤੇ ਗੁਰਦੇਵ ਪਾਤਸ਼ਾਹ ਵਾਪਸ ਚਲੇ ਗਏ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਸਿੱਧੀ ਰਿੱਧੀ ਦੇ ਨਾਲ ਉਸ ਪਾਣੀ ਦੀ ਜਗ੍ਹਾ ਜਵਾਹਰ ਬਣਾ ਦਿੱਤੇ, ਹੀਰੇ ਲਾਲ ਮੋਤੀ। ਗੁਰਦੇਵ ਦੇਖ ਕੇ ਵਾਪਸ ਚਲੇ ਗਏ ਤੇ ਜਾ ਕੇ ਕਹਿੰਦੇ ਨੇ ਤੁਹਾਡੀ ਅਕਲ ਬੜੀ ਮੋਟੀ ਹੈ। ਕਹਿੰਦੇ ਨੇ ਕਿਉਂ, ਕੀ ਗੱਲ? ਕਹਿੰਦੇ ਨੇ ਤੁਸੀਂ ਕਹਿੰਦੇ ਹੋ ਸਾਨੂੰ ਤਿੰਨਾਂ ਲੋਕਾਂ ਦਾ ਗਿਆਨ ਹੈ, ਤੁਹਾਨੂੰ ਤੇ ਇਤਨਾ ਵੀ ਗਿਆਨ ਨਹੀਂ, ਤੁਹਾਡੇ ਨੇੜੇ ਨਦੀ ਬਹਿ ਰਹੀ ਆ, ਉੱਥੇ ਪਾਣੀ ਨਹੀਂ ਹੈਗਾ। ਸ਼ਰਮਿੰਦੇ ਕਰ ਦਿੱਤਾ। ਉਹਨਾਂ ਦੇ ਮਨ ਦੇ ਵਿੱਚ ਕੀ ਸੀ ਕਿ ਪਾਣੀ ਦੀ ਜਗ੍ਹਾ ਹੀਰੇ ਦੇਖਣਗੇ ਤੇ ਡੋਲ ਜਾਣਗੇ ਤੇ ਆ ਕੇ ਸਾਡੀ ਪੈਰੀ ਪੈ ਜਾਣਗੇ, ਤੇ ਗੁਰੂ ਨਾਨਕ ਨੇ ਉਲਟਾ ਤੀਰ ਉਹਨਾਂ ਤੇ ਮਾਰ ਦਿੱਤਾ, ਉਹਨਾਂ ਦਾ ਥੱਪੜ ਉਹਨਾਂ ਦੇ ਮੂੰਹ ਦੇ ਉੱਤੇ ਮਾਰ ਦਿੱਤਾ ਕਿ ਤੁਹਾਨੂੰ ਇਤਨਾ ਵੀ ਗਿਆਨ ਨਹੀਂ ਕਿ ਜਿੱਥੇ ਤੁਸੀਂ ਪਾਣੀ ਦੀ ਗੱਲ ਕਰ ਰਹੇ ਹੋ ਉੱਥੇ ਨਦੀ ਹੀਰਿਆਂ ਦੇ ਨਾਲ ਭਰੀ ਪਈ ਹੈ, ਤੁਸੀਂ ਤੇ ਮਹਾਂਮੂਰਖ ਹੋ, ਤੁਸੀਂ ਕਹਿੰਦੇ ਅਸੀਂ ਬੜੇ ਸਿਆਣੇ। ਸ਼ਰਮਿੰਦੇ ਹੋ ਗਏ। ਸ਼ਬਦ ਜਿੱਤੀ ਸਿੱਧ ਮੰਡਲੀ, ਬੋਲ ਦੇ ਨਾਲ ਜਿੱਤ ਲਿਆ ਗੁਰਦੇਵ ਪਾਤਸ਼ਾਹ ਨੇ, ਸ਼ਬਦ ਦੇ ਨਾਲ ਮਾਰ ਦਿੱਤਾ ਉਹਨਾਂ ਨੂੰ, ਥੱਲੇ ਸ਼ਰਮਿੰਦੇ ਹੋ ਗਏ ਕਿ ਤੋਸ ਆਪਣਾ ਪੰਥ ਨਿਰਾਲਾ, ਝੁੱਕ ਗਏ ਗੁਰਦੇਵ ਪਾਤਸ਼ਾਹ ਜੀ ਦੇ ਅੱਗੇ। ਉਵੇਂ ਹੀ ਚੱਲਦੇ ਚੱਲਦੇ ਗੁਰਦੇਵ ਫਿਰ ਮੁਲਤਾਨ ਦੇ ਪੀਰਾਂ ਕੋਲ ਆਏ ਨੇ, ਉਹਨਾਂ ਸਵਾਲ ਕੀਤੇ ਨੇ ਫਕੀਰੀ ਸਬੂਰੀ ਕੀ ਹੈ, ਜਵਾਬ ਦਿੰਦੇ ਨੇ। संत की पहचान की है, सवाल कर रहे ने, गुरुदेव जवाब दे रहे ने। हर जगह दुनिया को सवाल है, गुरु नानक को की है बस जवाब। जदों कोई सवाल नहीं करता फिर पूछिए गुरु नानक साहब की करते ने, फिर एकांत च बैठ के ते अंतरमुखी हो के ते निरंकार नाल जुड़ जाते ने, होर कुछ भी नहीं करते। जदों कोई सवाल नहीं करता उदों की करते ने, एकांत च होके मरदाने नूं कहंदे ने रबाब छेड़ ते बाणी सुना, कीर्तन सुना भुख लगी है। मरदाना कीर्तन सुनांदा गुरुदेव जुड़ जाते ने, एकांत शांत बोलना नहीं। गुरु नानक देव महाराज बहुत अनीसन बोलते, जिथे भी बोलन की लोड़ पई है उथे किसी ना किसी उपदेश दिता, व्यर्थ बोले ही नहीं। घर दे विच माता पिता दे नाल नहीं कदी बोले, किसी दे नाल भी बहुता बोले ही नहीं गुरुदेव पा, संसार की गल है ही नहीं सी बहुती। अगर किरत विरत देखिए गुरुदेव की, तां किरत ते बैठ के भी तेरा तेरा करके तोली जा रहे ने, उथे भी धर्म कमा रहे ने, बैठे ने धंधे ते, धंधे दे विच भी धर्म कमा रहे ने, बैठे ने दुकान दे उत्ते, लेकिन दुकान दे उत्ते भी ईमान कमा रहे ने। असि हुन्ने आ ईमान आली जगह दे विच, असि हुन्ने आ धर्म दी जगह दे विच, इत्थे भी धंधे ही चलदे ने, धंधे धर्म है ही नहीं। ओ धंधे ते बैठे ने, दुकान ते बैठे ने, तेरा एक दो तीन तो शुरू होए ने, तेरा ते आके ते उत्थे भी धर्म शुरू हो गया, तेरा तेरा करके वंडी जा रहे ने। असि धर्म ते बैठने आ ते धर्म ते भी साडे धंधे ही चलदे, धर्म ते भी साडे धंधे चेते आउंदे ने, सानू कारोबार चेते आ रहे ने, उहनां नूं कारोबार दे विच भी निरंकार चेते आ रहा है। ਇਹ ਫਰਕ ਹੈ ਸਾਡੇ ਵਿਚ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿਚ, ਸਿੱਖ ਦੇ ਵਿਚ ਤੇ ਗੁਰੂ ਦੇ ਵਿਚ। ਜਿੱਦਣ ਸਿੱਖ ਦਾ ਚਿੰਤਨ ਵੀ ਇਹ ਹੋ ਜਾਂਦਾ ਹੈ, ਬੈਠਿਆ ਹੈ ਕਾਰੋਬਾਰ ਤੇ ਲੇਕਿਨ ਅੰਦਰ ਧਿਆਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦਾ ਹੈ, ਫਿਰ ਗੁਰਦੇਵ ਕਹਿੰਦੇ ਨੇ ਸਿੱਖ ਗੁਰੂ, ਗੁਰੂ ਸਿੱਖ, ਸਿੱਖ ਗੁਰੂ ਹੈ। ਗੁਰੂ ਕੀ ਹੈ? ਸਿੱਖ ਦੇ ਵਿਚ ਗੁਣਾਂ ਦੇ ਰੂਪ ਚ ਪ੍ਰਗਟ ਹੋ ਗਿਆ। ਸਿੱਖ ਕੀ ਹੈ? ਜਿਹਨੇ ਅੰਦਰੋਂ ਗੁਣ ਪ੍ਰਗਟ ਕਰਕੇ ਗੁਰੂ ਦੇ ਰੂਪ ਦੇ ਵਿਚ ਪਰਿਵਰਤਨ ਕਰ ਲਿਆ, ਗੁਰੂ ਸਿੱਖ, ਸਿੱਖ ਗੁਰੂ। ਗੁਰਦੇਵ ਕਹਿੰਦੇ ਨੇ ਹੋ ਗਿਆ ਪੂਰਾ, ਖਾਲਸਾ ਬਣ ਗਿਆ, ਖਾਲਸਾ ਮੇਰਾ ਰੂਪ ਹੈ ਖਾਸ। ਗੁਰੂ ਗੋਬਿੰਦ ਸਿੰਘ ਮਹਾਰਾਜ ਨਿਰਲੇਪ ਨੇ, ਇਹ ਵੀ ਨਿਰਲੇਪ ਹੋ ਗਿਆ, ਇਹ ਖਾਲਸ ਹੋ ਗਿਆ। ਤੇ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਦਿੰਦੇ ਸਾਰਿਆਂ ਨੂੰ ਤ੍ਰਿਪਤ ਕਰਦੇ, ਉਹਨਾਂ ਨੇ ਉਸਤਤ ਕੀਤੀ। ਸਾਰੇ ਪੀਰ ਕਹਿੰਦੇ ਨੇ ਸਮਸਤ ਬਰੇਜ ਬਹਾਵਲ ਹੱਕ ਰੁਕਨ ਦੀਨ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਤੇ ਫਿਰ ਗੁਰਦੇਵ ਪਾਤਸ਼ਾਹ ਗਿਆਨ ਦੇਣ ਤੋਂ ਬਾਅਦ ਬੜੇ ਪਿਆਰ ਦੇ ਨਾਲ ਅੱਗੇ ਚੱਲਦੇ ਹਨ, ਤੇ ਅੱਗੇ ਚੱਲਦੇ ਹੋਏ ਕੀ ਕਰਦੇ ਹਨ ਤੇ ਕਿਸ ਤਰ੍ਹਾਂ ਉਧਾਰ ਕਰਦੇ ਹਨ, ਕਿਹੜੇ ਪ੍ਰਸੰਗ ਚੱਲਦੇ ਹਨ, ਬੜੇ ਪਿਆਰ ਨਾਲ ਸਰਵਣ ਕਰੀਏ।
ਤਿੰਨ ਤੇ ਵਿਦਾ ਹੋਈ ਸੁਖਦਾਈ,
ਉਹਨਾਂ ਦੇ ਕੋਲੋਂ ਵਿਦਾਈ ਲੈ ਕੇ ਮੁਲਤਾਨ ਦੇ ਪੀਰਾਂ ਦੇ ਕੋਲੋਂ,
ਗਾਮਣੇ ਮੰਦ ਮੰਦ ਪਗ ਜਾਈ,
ਬੜੇ ਹੌਲੀ ਹੌਲੀ ਗੁਰਦੇਵ ਪਾਤਸ਼ਾਹ ਆਪਣੇ ਮਾਰਗ ਤੇ ਚੱਲਣ ਲੱਗੇ।
ਤੇਰੇ ਅੰਗਦ ਸੁਣੀਏ ਤੇ ਕਾਲਾ,
ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਗੱਦੀ ਦੇ ਉੱਤੇ ਬਿਰਾਜਮਾਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਬਾਲਾ ਜੀ ਕਥਾ ਸੁਣਾ ਰਹੇ ਨੇ, ਤੇ ਕਹਿੰਦੇ ਹਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਰਸ ਦੇ ਨਾਲ ਭਰੀ ਹੋਈ ਅੱਗੇ ਦੀ ਕਥਾ ਸਰਵਣ ਕਰੋ।
ਮੈਂ ਬੂਝੇ ਤਬ ਦੀਨ ਦਇਆਲਾ,
ਮੈਂ ਫਿਰ ਬਾਲਾ ਕਹਿੰਦਾ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ, ਮੈਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇਹ ਸਵਾਲ ਪੁੱਛਿਆ,
ਇਨ ਕੀ ਵਿਖੇ ਪੀਰ ਕੋ ਨੀਕਾ,
ਮੈਂ ਪੁੱਛਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਪੀਰਾਂ ਦੇ ਵਿੱਚੋਂ ਅਸੀਂ ਨਿਕਲ ਕੇ ਆਏ ਹਾਂ ਅੱਗੇ ਜਾ ਰਹੇ, ਉਹਨਾਂ ਪੀਰਾਂ ਦੇ ਵਿੱਚ ਸਭ ਤੋਂ ਵੱਡਾ ਪੀਰ ਕੌਣ ਹੈ?
ਕੌਣ ਬੋਲੇ ਬੇਦੀ ਕੁਲ ਟੀਕਾ,
ਇਹ ਬਚਨ ਸੁਣ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਤਰ੍ਹਾਂ ਕਹਿਣ ਲੱਗੇ,
ਸਮਸਤ ਬਰੇਜ ਨਾਮ ਹੈ ਦੇਖੋ,
ਜਿਹਦਾ ਨਾਮ ਸਮਸਤ ਬਰੇਜ ਸੀ,
ਸਭ ਤੇ ਉੱਚੋ ਪਦ ਹੈ ਦੇਖੋ,
ਇਹਨਾਂ ਸਾਰਿਆਂ ਪੀਰਾਂ ਦੇ ਵਿੱਚੋਂ ਸਭ ਤੋਂ ਉੱਚੀ ਸੁਰਤ ਉਸ ਦੀ ਹੈ,
ਇਸ ਕੋ ਸੁਣੋ ਸਰਬ ਪ੍ਰਸੰਗਾ,
ਇਸ ਦਾ ਸਾਰਾ ਪ੍ਰਸੰਗ ਸੁਣਨਾ ਕਰ ਬਾਲੇ, ਤੈਨੂੰ ਅਸੀਂ ਸਾਰਾ ਉਹਦਾ ਇਤਿਹਾਸ ਦੱਸਨੇ ਆ, ਉਹਦੇ ਨਾਲ ਕਿਵੇਂ ਬਣਿਆ, ਕੀ ਹੋਇਆ, ਸਾਰੀ ਗੱਲ ਦੱਸਨੇ ਹਾਂ।
ਜਿਸ ਪ੍ਰਕਾਰ ਪਾਮਤੋ ਅਤੰਗਾ,
ਜਿਸ ਢੰਗ ਦੇ ਨਾਲ ਇਸ ਦੀ ਇਤਨੀ ਉੱਚੀ ਮਤ ਹੋਈ ਹੈ ਉਹਦਾ ਕਾਰਨ ਦੱਸਨੇ ਹਾਂ।
ਰੂਮ ਵਲਾਇ ਤੂੰ ਜਾਂ ਸੋ ਹੈ,
ਇੱਕ ਵਿਲਾਇਤ ਦੇ ਵਿੱਚ ਰੂਮ ਦੇਸ਼ ਸੀ ਜਿੱਥੋਂ ਦਾ ਇਹ ਸੀ,
ਤੇ ਜਾ ਤੇ ਮਨਸੂਰ ਸੋ ਰਹੀ,
ਉੱਥੇ ਇੱਕ ਮਨਸੂਰ ਨਾਮ ਦਾ ਸਾਧੂ ਸੀ, ਫਕੀਰ ਸੀ,
ਮਿਲੇ ਉਹ ਸੰਤ ਕੋ ਤਾਹੇ ਮਹਾਨਾ,
ਉਸ ਮਨਸੂਰ ਨੂੰ ਕੋਈ ਪਹੁੰਚੀ ਹੋਈ ਰੂਹ, ਪੂਰਨ ਪੁਰਖ, ਪੂਰਨ ਸੰਤ, ਪੂਰਨ ਪੀਰ ਮਿਲ ਗਿਆ,
ਸਗਰੋ ਜੀਵ ਭਾਵ ਕਿਹਾਨਾ,
ਉਸ ਸੰਤ ਨੇ ਮਨਸੂਰ ਦਾ ਜੀਵ ਭਾਵ ਖਤਮ ਕਰ ਦਿੱਤਾ। ਸਾਡਾ ਜੀਵ ਭਾਵ ਹੈ, ਅਸੀਂ ਜੀਵ ਭਾਵ ਦੇ ਵਿੱਚ ਜੀਨੇ ਆ, ਸੰਤ ਪਰਮੇਸ਼ਰ ਭਾਵ ਦੇ ਵਿੱਚ ਜੀਂਦਾ। ਦੋ ਤਰ੍ਹਾਂ ਦੇ ਭਾਵ ਹੁੰਦੇ ਨੇ, ਜੀਵ ਭਾਵ ਤੇ ਪਰਮੇਸ਼ਰ ਭਾਵ। ਜੀਵ ਭਾਵ ਦੀ ਉਪਾਧੀ ਦੇ ਕਾਰਨ ਅਸੀਂ ਰੱਬ ਤੋਂ ਅੱਡ ਭਾਸਦੇ ਹਾਂ। ਜਦੋਂ ਪਰਮੇਸ਼ਰ ਭਾਵ ਪ੍ਰਗਟ ਹੁੰਦਾ ਫਿਰ ਜੀਵ ਖਤਮ ਹੋ ਜਾਂਦੇ ਨੇ, ਪ੍ਰਮਾਤਮਾ ਹੀ ਪ੍ਰਮਾਤਮਾ ਨਜ਼ਰ ਆਉਂਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦੋਵੇਂ ਉਪਾਧੀਆਂ ਪ੍ਰਗਟ ਹਨ। ਜੀਵ ਭਾਵ ਦੇ ਵਿੱਚ ਕਿਹੜੇ ਕਿਹੜੀ ਦਸ਼ਾ ਹੁੰਦੀ ਹੈ, ਇਨਸਾਨ ਦੀ ਵਾਸ਼ਨਾ, ਦੁੱਖ, ਚਿੰਤਾ, ਤੇ ਪਰਮੇਸ਼ਰ ਭਾਵ ਦੇ ਵਿੱਚ ਆਨੰਦ ਹੈ, ਖੇੜਾ ਹੈ, ਰਸ ਹੈ। ਉਸ ਸੰਤ ਨੇ ਕਿਰਪਾ ਕਰਕੇ ਮਨਸੂਰ ਦਾ ਜੀਵ ਭਾਵ ਭਾਵ ਨੂੰ ਉਹਦਾ ਇਹ ਭਰਮ ਖਤਮ ਕਰ ਦਿੱਤਾ ਕਿ ਤੂੰ ਇਨਸਾਨ ਹੈ, ਤੂੰ ਇਨਸਾਨ ਨਹੀਂ ਹੈ। ਉਸ ਸੰਤ ਨੇ ਕਿਰਪਾ ਕਰ ਦਿੱਤੀ, ਕਹੋ ਕਬੀਰ ਇਹੋ ਰਾਮ ਕੀ ਅੰਸ਼, ਅਸੀਂ ਪਰਮਾਤਮਾ ਦੀ ਅੰਸ਼ ਹਾਂ, ਅਸੀਂ ਪਰਮਾਤਮਾ ਦੀ ਵੰਸ਼ ਚੋਂ ਹਾਂ। ਤੇ ਉਹਦਾ ਸਾਰਾ ਜੀਵ ਭਾਵ ਖਤਮ ਕਰ ਦਿੱਤਾ ਉਸ ਸੰਤ ਨੇ।
ਅਨਲ ਹੱਕ ਬੋਲਿਓ ਬਖਿਆਤਾ।
ਅਨਲ ਹੱਕ ਦਾ ਭਾਵ ਹੁੰਦਾ ਹੈ ਕਿ ਮੈਂ ਸੱਚ ਹੋ ਗਿਆ ਹਾਂ, ਮੈਂ ਖੁਦਾ ਦਾ ਰੂਪ ਹੋ ਗਿਆ ਹਾਂ, ਜਾਂ ਫਿਰ ਐਵੇਂ ਕਹਿ ਲਈ ਕਿ ਮੈਂ ਹੀ ਖੁਦਾ ਹਾਂ। ਇਹ ਇੱਕ ਅਵਸਥਾ ਹੁੰਦੀ ਹੈ ਜਦੋਂ ਪ੍ਰਮਾਤਮਾ ਦੇ ਨਾਲ ਜੁੜਦਾ ਇਨਸਾਨ ਪੂਰਨ ਰੂਪ ਦੇ ਵਿੱਚ ਜੁੜ ਜਾਂਦਾ ਹੈ। ਹੁਣ ਕੋਈ ਕਹਿ ਦੇਵੇ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਰਾਬਰ ਹਾਂ, ਸਾਨੂੰ ਬੜਾ ਗੁੱਸਾ ਲੱਗਦਾ। ਸੱਚਾਈ ਕੋਈ ਨਹੀਂ ਜਗਤ ਗੁਰੂ ਬਾਬੇ ਨਾਨਕ ਦੇ ਬਰਾਬਰ, ਪਰ ਕਬੀਰ ਤੇ ਰੱਬ ਦੇ ਬਰਾਬਰ ਬੈਠਦਾ। ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ। ਕਬੀਰ ਕਹਿੰਦਾ ਕੌਣ ਰਾਮ? ਕਹਿੰਦਾ ਰਾਮ ਅਤੇ ਕਬੀਰ ਇੱਕ ਹੋ ਗਏ ਨੇ ਜਗਤ। ਹੁਣ ਜਗਤ ਦੇ ਵਿੱਚ ਕੋਈ ਨੀ ਪਹਿਚਾਣ ਸਕਦਾ ਕਬੀਰ ਕੌਣ ਹੈ ਤੇ ਰੱਬ ਕੌਣ ਹੈ। ਹੁਣ ਕਬੀਰ ਦੇ ਵਿੱਚ ਤੇ ਰੱਬ ਦੇ ਵਿੱਚ ਕੋਈ ਭੇਦ ਹੀ ਨਹੀਂ ਰਿਹਾ। ਜੋ ਭੇਦ ਸੀ ਉਹ ਕਬੀਰ ਨੇ ਖਤਮ ਕਰ ਦਿੱਤਾ ਹੈ, ਜੋ ਅੰਤਰਾਲ ਸੀ ਉਹ ਖਤਮ ਕਰਕੇ ਕਬੀਰ ਤੇ ਰਾਮ ਇੱਕ ਹੋ ਗਏ ਨੇ। ਇਹ ਹੰਕਾਰ ਤੇ ਆਸ਼ਰਿਤ ਹੋ ਕੇ ਨਹੀਂ ਕਹਿ ਰਿਹਾ, ਇਹ ਗਿਆਨ ਦੇ ਉੱਤੇ ਬੈਠ ਕੇ ਕਬੀਰ ਕਹਿ ਰਿਹਾ ਕਿ ਮੈਂ ਜੀਵ ਭਾਵ ਨੂੰ ਖਤਮ ਕਰਕੇ ਤੇ ਪ੍ਰਮਾਤਮਾ ਦੇ ਨਾਲ ਪ੍ਰਮਾਤਮਾ ਹੋ ਗਿਆ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਸਿੱਖ ਕਿਹੋ ਜਿਹਾ ਚਾਹੀਦਾ ਜਿਹੋ ਜਿਹਾ ਗੁਰੂ ਹੈ, ਭਗਤ ਕਿਹੋ ਜਿਹਾ ਚਾਹੀਦਾ ਜਿਹੋ ਜਿਹਾ ਪ੍ਰਮਾਤਮਾ ਹੈ, ਹਰੀ ਦਾ ਜਨ ਕਿਹੋ ਜਿਹਾ ਚਾਹੀਦਾ। ਬਾਣੀ ਬਾਰ ਬਾਰ ਕਹਿੰਦੀ ਹੈ ਜੈਸਾ ਹਰ ਹੀ ਹੋਏ। ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਕਹਿੰਦੇ ਨੇ ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਿਛ ਨਾ ਹੈ, ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹੇ। ਸਾਗਰ ਦੇ ਵਿੱਚ ਕੋਈ ਤਰੰਗ ਉੱਠੀ, ਕਿਸੇ ਨੇ ਕਹਿ ਦਿੱਤਾ ਬੜੀ ਵੱਡੀ ਲਹਿਰ ਹੈ, ਥੋੜੇ ਸਮੇਂ ਬਾਅਦ ਲਹਿਰ ਥੱਲੇ ਚਲੀ ਗਈ, ਲਹਿਰ ਨਜ਼ਰ ਹੀ ਨਹੀਂ ਆਈ। ਲੋਕਾਂ ਨੇ ਕਹਿ ਦਿੱਤਾ ਸਾਗਰ ਹੀ ਹੈ, ਲਹਿਰ ਤੇ ਭਰਮ ਸੀ, ਲਹਿਰ ਕਿੱਥੇ ਹੈ? ਲਹਿਰ ਸਾਗਰ ਚ ਉੱਠੀ, ਭਗਤ ਸੰਸਾਰ ਦੇ ਵਿੱਚ ਪ੍ਰਮਾਤਮਾ ਚੋਂ ਪ੍ਰਗਟ ਹੋਇਆ, ਜੀਵ ਭਾਵ ਨੂੰ ਖਤਮ ਕਰਕੇ ਪ੍ਰਮਾਤਮਾ ਚ ਬਦਲ ਗਿਆ। ਤੇ ਫਿਰ ਕਹਿ ਦਿੱਤਾ ਭਗਤ ਰਵਿਦਾਸ ਨੇ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਐ ਪ੍ਰਮਾਤਮਾ ਤੂੰ ਮੈਂ ਹੋ ਗਿਆ ਹੈ ਤੇ ਮੈਂ ਤੂੰ ਹੋ ਗਿਆ ਵਾ, ਤੇਰੇ ਤੇ ਮੇਰੇ ਦੇ ਵਿੱਚ ਕੀ ਅੰਤਰ ਹੈ? ਜੇ ਤੂੰ ਪ੍ਰਮਾਤਮਾ ਹੈ, ਤੂੰ ਸਾਗਰ ਹੈ, ਤੇ ਮੈਂ ਤੇਰੇ ਸਾਗਰ ਦੀ ਇੱਕ ਬੂੰਦ ਆ, ਤੇ ਜੇ ਬੂੰਦ ਸਾਗਰ ਚ ਪੈ ਜਾਵੇ ਸਾਗਰ ਦਾ ਰੂਪ। ਪ੍ਰਮਾਤਮਾ ਤੂੰ ਸੂਰਜ ਹੈ ਤੇ ਮੈਂ ਤੇਰੀ ਕਿਰਨ ਹਾਂ। ਹੁਣ ਇਹ ਕਿਰਨ ਜਿਹੜੀ ਹੈ ਸੂਰਜ ਦੇ ਵਿੱਚ ਸਮਾ ਗਈ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਗੁਰੂ ਨਾਨਕ ਕਹਿੰਦੇ ਨੇ ਕਿਰਨ ਸੂਰਜ ਚ ਮਿਲ ਕੇ ਸੂਰਜ ਦਾ ਰੂਪ ਹੋ ਗਈ ਹੈ, ਬੂੰਦ ਜਿਹੜੀ ਸੀ ਸਾਗਰ ਚ ਮਿਲ ਕੇ ਸਾਗਰ ਦਾ ਰੂਪ ਹੋ ਗਈ ਹੈ, ਸੰਪੂਰਨ ਥੀਆ ਰਾਮ, ਜੋਤੀ ਜਿਹੜੀ ਸੀ ਉਹ ਪਰਮ ਜੋਤ ਚ ਮਿਲ ਕੇ ਪ੍ਰਮਾਤਮਾ ਦਾ ਰੂਪ ਹੋ ਗਈ। ਅਨਲ ਹੱਕ, ਇਹ ਗੱਲ ਨਹੀਂ ਹੈ ਕਿ ਸਿਰਫ ਸਿੱਖ ਧਰਮ ਦੇ ਵਿੱਚ ਹੀ ਸੰਤ ਹੁੰਦੇ ਨੇ, ਇਹ ਗੱਲ ਕਦੀ ਵੀ ਨਹੀਂ ਸੋਚਣਾ। ਜਗਤ ਦੇ ਵਿੱਚ ਕਿਤੇ ਵੀ ਪਤਾ ਨਹੀਂ ਕਿੱਥੇ ਪ੍ਰਮਾਤਮਾ ਪ੍ਰਗਟ ਹੋ ਜਾਵੇ। ਮਨਸੂਰ ਦੇ ਵਿੱਚ ਪ੍ਰਗਟ ਹੋ ਗਿਆ, ਮਨਸੂਰ ਤੇ ਮੁਸਲਮਾਨ ਸੀ। ਬਾਬੇ ਫਰੀਦ ਦੇ ਵਿੱਚ ਪ੍ਰਗਟ ਹੋ ਗਿਆ ਪ੍ਰਮਾਤਮਾ, ਬਾਬਾ ਫਰੀਦ ਤੇ ਕੱਟੜ ਮੁਸਲਮਾਨ ਸੀ, ਪੰਜ ਵਕਤ ਦਾ ਨਿਮਾਜ਼ੀ ਸੀ। ਤੇ ਮਨਸੂਰ ਦੇ ਵਿੱਚ ਜਦੋਂ ਪ੍ਰਗਟ ਹੋਇਆ, ਮਨਸੂਰ ਨੇ ਕਹਿ ਦਿੱਤਾ ਅਨਲ ਹੱਕ, ਭਾਵ ਮੈਂ ਖੁਦਾ ਦਾ ਰੂਪ ਹੋ ਗਿਆ
ਹਾਂ।
ਉਹਦੇ ਮਨ ਦੇ ਵਿੱਚੋਂ ਦਵੈਤ ਚਲੀ ਗਈ, ਦੂਜਾ ਭਾਵ ਚਲਾ ਗਿਆ, ਜੀਵ ਭਾਵ ਨਾਸ ਹੋ ਗਿਆ, ਹੁਣ ਉਹਦੇ ਅੰਦਰ ਸਿਰਫ ਪ੍ਰਮਾਤਮਾ ਹੀ ਰਹਿ ਗਿਆ।
ਤੇ ਪੁਰ ਰਹਿਤੇ ਕਮੌਲਾਨਾ,
ਉਸ ਨਗਰ ਦੇ ਵਿੱਚ ਜਿੱਥੇ ਮਨਸੂਰ ਨੇ ਇਹ ਕਿਹਾ ਸੀ ਕਿ ਮੈਂ ਪ੍ਰਮਾਤਮਾ ਦਾ ਰੂਪ ਹੋ ਗਿਆ, ਇੱਕ ਮੌਲਾਨਾ ਮੁੱਲਾ ਰਹਿੰਦਾ ਸੀ।
ਤੁਰਕ ਸਰਾਮਤ ਚਲਣ ਮਹਾਨਾ,
ਜੋ ਤੁਰਕ ਮੁਸਲਮਾਨ ਧਰਮ ਦੀ ਸ਼ਰ੍ਹਾਂ ਦੇ ਵਿੱਚ ਚੱਲਦਾ ਹੁੰਦਾ ਸੀ।
ਅਨਲ ਹੱਕ ਬੋਲਤ ਤੇ ਸੁਣਿਓ,
ਜਦੋਂ ਮਨਸੂਰ ਨੇ ਕਿਹਾ ਅਨਲ ਹੱਕ ਕਹਿਣਾ ਮੁਸਲਮਾਨੀ ਸ਼ਰ੍ਹਾਂ ਦੇ ਵਿੱਚ ਇੱਕ ਜ਼ੁਲਮ ਹੈ, ਇੱਕ ਪਾਪ ਹੈ। ਜਦੋਂ ਉਹਨੇ ਕਿਹਾ ਕਿ ਅਨਲ ਹੱਕ, ਉਸ ਮੁਲਾਨੇ ਨੇ ਮੁੱਲੇ ਨੇ ਸੁਣ ਲਿਆ।
ਰਹੇ ਉਹ ਢਾਈ ਅਦਕ ਡਰ ਭਨਿਓ,
ਉਹਨੇ ਬੜਾ ਡਰ ਦਿੱਤਾ, ਮਨਸੂਰ ਤੂੰ ਅਨਲ ਹੱਕ ਨਾ ਕਹਿ, ਨਹੀਂ ਤੇ ਤੈਨੂੰ ਕਤਲ ਕਰ ਦਵਾਂਗੇ, ਤੂੰ ਸ਼ਰ੍ਹਾਂ ਦੇ ਵਿਰੋਧ ਕੰਮ ਕਰ ਰਿਹਾ। ਹੁਣ ਕੋਈ ਰਹਿਤ ਮਰਿਆਦਾ ਦੇ ਵਿਰੋਧ ਕੰਮ ਕਰ ਦੇਵੇ ਤੇ ਅਸੀਂ ਉਹਨੂੰ ਛੇਕ ਦਿੰਦੇ ਹਾਂ ਪੰਥ ਦੇ ਵਿੱਚੋਂ। ਸ਼ਰ੍ਹਾਂ ਦੇ ਵਿਰੋਧ ਕਿਸੇ ਨੇ ਕੁਛ ਕੀਤਾ, ਉਹਨੂੰ ਛੇਕ ਦਿੰਦੇ ਸਨ। ਉਹਨੇ ਸ਼ਰ੍ਹਾਂ ਤੋਂ ਵਿਰੋਧ ਕਹਿ ਦਿੱਤਾ ਕਿ ਮੈਂ ਪ੍ਰਮਾਤਮਾ ਦਾ ਰੂਪ ਹੋ ਗਿਆ। ਤੇ ਉਹ ਕਹਿੰਦਾ ਤੂੰ ਇਹਨੂੰ ਇਸ ਗੱਲ ਨੂੰ ਛੱਡਦੇ ਨਹੀਂ ਤੇ ਤੈਨੂੰ ਕਤਲ ਕਰ ਦਵਾਂਗੇ।
ਜਾਂ ਕੋ ਬੇ ਵਤ ਪ੍ਰਾਪਤ ਹੋਈ।
ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬਾਲਿਆ ਜਿਹਨੂੰ ਇਹ ਵਸਤੂ ਪ੍ਰਾਪਤ ਹੋ ਜਾਂਦੀ ਹੈ, ਭਾਵ ਜਿਹਦੇ ਅੰਦਰੋਂ ਦਵੈਤ ਚਲੀ ਜਾਂਦੀ ਹੈ, ਜੋ ਪ੍ਰਭੂ ਦਾ ਰੂਪ ਹੋ ਜਾਂਦਾ ਹੈ,
ਡਰ ਕੇ ਕੋਨ ਹੈ ਮਾਨਤ ਸੋਈ,
ਉਹਦੇ ਮਨ ਦੇ ਵਿੱਚ ਫਿਰ ਕਿਸੇ ਦਾ ਡਰ ਨਹੀਂ ਰਹਿੰਦਾ। ਡਰ ਉਦੋਂ ਤੱਕ ਹੈ ਜਦੋਂ ਜੀਵ ਭਾਵ ਹੈ, ਡਰ ਉਦੋਂ ਤੱਕ ਹੈ ਜਦੋਂ ਸੰਸਾਰ ਦਾ ਡਰ ਹੈ, ਜਦੋਂ ਸੰਸਾਰ ਦਾ ਭਰਮ ਹੀ ਖਤਮ ਹੋ ਗਿਆ, ਨਿਰੰਕਾਰ ਹੀ ਨਜ਼ਰ ਆ ਗਿਆ। ਗੁਰਦੇਵ ਕਹਿੰਦੇ ਨੇ ਬਾਲਿਆ ਫਿਰ ਡਰ ਨਹੀਂ ਰਹਿੰਦਾ।
ਕਰੇ ਉਹ ਮੁਲਾਨੇ ਬਾਦ ਕਨੇਰਾ,
ਉਸ ਮੁਲਾਨੇ ਨੇ ਮਨਸੂਰ ਦੇ ਨਾਲ ਬੜਾ ਝਗੜਾ ਬਾਦ ਵਿਵਾਦ ਕੀਤਾ।
ਨਹਿ ਮਾਨਿਓ ਗਹਿ ਲੈ ਬਿਨ ਦੇਰਾ,
ਉਹ ਨਹੀਂ ਮੰਨਿਆ। ਮਨਸੂਰ ਬਾਰ ਬਾਰ ਕਹਿੰਦਾ ਰਿਹਾ ਅਨਲ ਹੱਕ ਅਨਲ ਹੱਕ, ਤੇ ਉਸ ਨੇ ਮਨਸੂਰ ਨੂੰ ਫੜ ਲਿਆ।
ਸੂਰੀ ਪਰਸੋ ਦੀਨ ਚੜਾਈ,
ਕਹਿੰਦੇ ਨੇ ਸੂਲੀ ਦੇ ਉੱਤੇ ਮਨਸੂਰ ਦੇ, ਕਹਿੰਦੇ ਨੇ ਮਨਸੂਰ ਦੇ ਉਸਤਾਦ ਨੇ ਉਹਨੂੰ ਕਿਹਾ ਸੀ ਜਦੋਂ ਜਪ ਕਰਦਿਆਂ ਕਰਦਿਆਂ ਮਨਸੂਰ ਨੇ ਇੱਕ ਦਿਨ ਕਹਿ ਦਿੱਤਾ, ਚੀਕ ਮਾਰੀ, ਕਹਿੰਦੇ ਨੇ ਅਨਲ ਹੱਕ, ਉਹਦੇ ਉਸਤਾਦ ਨੇ ਕਹਿ ਦਿੱਤਾ ਪੁੱਤਰ ਤੂੰ ਅੱਜ ਉੱਥੇ ਪਹੁੰਚ ਗਿਆ ਹੈ ਜਿੱਥੇ ਮੈਂ ਤੈਨੂੰ ਪਹੁੰਚਾਉਣਾ ਚਾਹੁੰਦਾ ਸਾਂ। ਲੇਕਿਨ ਇੱਕ ਗੱਲ ਸਦਾ ਯਾਦ ਰੱਖੀ, ਆਪਣੀ ਜ਼ੁਬਾਨ ਦੇ ਵਿੱਚੋਂ ਭੀੜ ਦੇ ਵਿੱਚ ਸਮਾਜ ਦੇ ਵਿੱਚ ਇਹ ਗੱਲ ਨਾ ਕਹੀ ਅਨਲ ਹੱਕ। ਉਹ ਕਹਿੰਦਾ ਕਿਉਂ? ਕਹਿੰਦਾ ਸਾਰਾ ਸੰਸਾਰ ਨਹੀਂ ਕਬੂਲ ਸਕੇਗਾ, ਇਹ ਸਾਰੇ ਦਾ ਸਾਰਾ ਸੰਸਾਰ ਥੋੜੇ ਸੱਚ ਨੂੰ ਕਬੂਲ ਸਕਦਾ ਹੈ, ਪੂਰਨ ਸੱਚ ਨੂੰ ਨਹੀਂ ਕਬੂਲ ਸਕਦਾ। ਇਹਨਾਂ ਨੇ ਹਜ਼ਰਤ ਈਸਾ ਨੂੰ ਨਹੀਂ ਕਬੂਲਿਆ, ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਨਹੀਂ ਕਬੂਲਿਆ, ਇਹ ਸੱਚ ਨੂੰ ਕਬੂਲ ਹੀ ਨਹੀਂ ਸਕਦਾ ਜਗਤ। ਮਨਸੂਰ ਦਾ ਉਸਤਾਦ ਕਹਿਣ ਲੱਗਾ ਜੇ ਤੂੰ ਅਨਲ ਹੱਕ ਕਹੇਗਾ ਤੇ ਮੈਂ ਵੀ ਨਹੀਂ ਤੈਨੂੰ ਬਚਾ ਸਕਾਂਗਾ। ਪੂਰਨ ਸੱਚ ਹੋ ਗਿਆ ਸੀ, ਖੁਦਾ ਦੇ ਨਾਲ ਲੀਨ ਹੋ ਗਿਆ ਸੀ, ਜਿੱਧਰ ਦੇਖਦਾ ਸੀ ਉਹ ਕਹਿੰਦਾ ਸੀ ਅਨਲ ਹੱਕ, ਖੁਦਾ ਹੀ ਖੁਦਾ ਹੈ, ਖੁਦਾ ਹੀ ਖੁਦਾ ਹੈ, ਹੋਰ ਕੁਛ ਨਹੀਂ। ਤੇ ਉਸਤਾਦ ਕਹਿੰਦਾ ਸੀ ਸ਼ਰ੍ਹਾਂ ਦੇ ਵਿਰੋਧ ਚ ਹੈ, ਸ਼ਰ੍ਹਾਂ ਨਹੀਂ ਕਹਿੰਦੀ ਮੁਸਲਮਾਨੀ ਤੇ ਤੈਨੂੰ ਸੂਲੀ ਤੇ ਚੜਾ ਦੇਣਗੇ। ਲੇਕਿਨ ਉਹ ਕਹਿੰਦਾ ਮੈਂ ਨਹੀਂ ਕਵਾਂਗਾ, ਮੈਂ ਨਹੀਂ ਕਵਾਂਗਾ ਕਦੀ। ਲੇਕਿਨ ਉਹਦੇ ਮੂੰਹੋਂ ਬਾਰ ਬਾਰ ਅਨਲ ਹੱਕ ਨਿਕਲਦਾ ਰਿਹਾ ਤੇ ਉਹਦਾ ਉਸਤਾਦ ਉਹਨੂੰ ਡੱਕਦਾ ਰਿਹਾ। ਲੇਕਿਨ ਉਹ ਇੱਕ ਦਿਨ ਉਸਤਾਦ ਨੇ ਉਹਨੂੰ ਕਿਹਾ ਕਿ ਤੂੰ ਮੈਨੂੰ ਖੁਦਾ ਦੀ ਕਸਮ ਦਿੱਤੀ ਸੀ ਮਨਸੂਰ, ਤੇ ਤੂੰ ਅਨਲ ਹੱਕ ਨਹੀਂ ਕਹੇਗਾ, ਤੂੰ ਫਿਰ ਅੱਜ ਬਾਦਸ਼ਾਹ ਦੀ ਮਹਿਫਿਲ ਦੇ ਵਿੱਚ ਅਨਲ ਹੱਕ ਕਹਿ ਦਿੱਤਾ। ਉਹ ਕਹਿੰਦਾ ਐ ਮੇਰੇ ਉਸਤਾਦ, ਮੇਰੇ ਮੁਰਸ਼ਿਦ, ਮੈਂ ਉਸ ਖੁਦਾ ਦੀ ਕਸਮ ਚੁੱਕੇ ਆਨਾ, ਮੈਂ ਅਨਲ ਹੱਕ ਨਹੀਂ ਕਿਹਾ। ਕਹਿੰਦਾ ਤੂੰ ਝੂਠ ਬੋਲ ਰਿਹਾ। ਕਹਿੰਦਾ ਮੈਂ ਝੂਠ ਨਹੀਂ ਬੋਲ ਰਿਹਾ, ਮੈਂ ਪਰਮਾਤਮਾ ਖੁਦਾ ਦੀ ਕਸਮ ਚੁੱਕ ਕੇ ਕਹਿੰਦਾ ਮੈਂ ਅਨਲ ਹੱਕ ਨਹੀਂ ਕਿਹਾ। ਮਨਸੂਰ ਤੇ ਕਦੋਂ ਦਾ ਮਰ ਚੁੱਕਿਆ, ਮਨਸੂਰ ਤੇ ਖਤਮ ਹੋ ਗਿਆ, ਹੁਣ ਤੇ ਖੁਦਾ ਬੋਲ ਰਿਹਾ, ਹੁਣ ਤੇ ਪਰਮਾਤਮਾ ਬੋਲ ਰਿਹਾ, ਮਨਸੂਰ ਤੇ ਖਤਮ ਹੋ ਚੁੱਕਿਆ, ਮਨਸੂਰ ਦੀ ਹਸਤੀ ਮਿਟ ਗਈ ਹੈ, ਹੁਣ ਤੇ ਪ੍ਰਭੂ ਦਾ ਜਪ ਕਰਕੇ ਪਰਮਾਤਮਾ ਹੀ ਬੋਲ ਰਿਹਾ ਅੰਦਰੋਂ, ਤੇ ਉਸ ਦਾ ਹੀ ਅਲਹਾਮ ਹੋ ਰਿਹਾ ਹੈ। ਜਦੋਂ ਉਹ ਜੁੜ ਜਾਂਦਾ ਉਹਦੇ ਨਾਲ, ਉਹ ਪ੍ਰਗਟ ਹੋ ਕੇ ਕਹਿ ਦਿੰਦਾ ਅਨਲ ਹੱਕ, ਮਨਸੂਰ ਤੇ ਖਤਮ ਹੋ ਗਿਆ। ਜਦੋਂ ਨਹੀਂ ਮੰਨਿਆ, ਇਸ ਮੌਲਾਨੇ ਨੇ ਸੂਲੀ ਦੇ ਉੱਤੇ ਚੜਵਾ ਦਿੱਤਾ।
ਅਨਲ ਹੱਕ ਬੋਲਿਓ ਤੇ ਥਾਏ,
ਜਿਸ ਜਾਂ ਉੱਥੇ ਬੈਠ ਕੇ ਜਦੋਂ ਕਹਿੰਦੇ ਨੇ ਸੂਲੀ ਦੇ ਉੱਤੇ ਟੰਗ ਦਿੱਤਾ ਇਸ ਨੂੰ, ਜਦੋਂ ਇਸ ਨੂੰ ਸੂਲੀ ਦੇ ਉੱਤੇ ਚੜਾ ਦਿੱਤਾ, ਉੱਥੇ ਚੜਨ ਤੋਂ ਬਾਅਦ ਵੀ ਇਹਦੇ ਸਵਾਸ ਚੱਲ ਰਹੇ ਸਨ। ਕਹਿੰਦੇ ਨੇ ਸਾਰਾ ਜਗਤ ਇਹਨੂੰ ਪੱਥਰ ਮਾਰ ਰਿਹਾ ਸੀ, ਸਜ਼ਾ ਦਿੱਤੀ ਗਈ ਸੀ। ਇੱਕ ਪੂਰਨ ਸੰਤ ਜੋ ਰੱਬ ਦਾ ਰੂਪ ਹੋ ਗਿਆ ਹੈ, ਜੋ ਸੰਤ ਉਹ ਹੈ ਜੋ ਰਾਮ ਦਾ ਰੂਪ ਹੋ ਜਾਂਦਾ ਹੈ। ਰਾਮ ਸੰਤ ਮੈਂ ਭੇਦ ਨਾ ਕੋਈ, ਰਾਮ ਤੇ ਸੰਤ ਚ, ਪਰਮਾਤਮਾ ਤੇ ਸੰਤ ਚ ਕੋਈ ਭੇਦ ਨਹੀਂ। ਸੰਤ ਕੋਈ ਲਕਬ ਨਹੀਂ ਹੈ ਕਿ ਕਹਿ ਦਿੱਤਾ ਸੰਤ ਤੇ ਕੋਈ ਬਣ ਗਿਆ। ਸੰਤ ਦਾ ਅਰਥ ਜੋ ਪਰਮਾਤਮਾ ਦੇ ਵਿੱਚ ਲੀਨ ਹੋ ਗਿਆ। ਤੇ ਕਹਿੰਦੇ ਨੇ ਉਧਰੋਂ ਸੂਲੀ ਤੇ ਟੰਗਿਆ ਸੀ, ਲੋਕ ਪੱਥਰ ਮਾਰ ਰਹੇ ਸਨ, ਉਹਨੂੰ ਪੱਥਰ ਵੱਜਦੇ ਸਨ, ਉਹ ਜ਼ੋਰ ਜ਼ੋਰ ਦੀ ਕਹਿੰਦਾ ਸੀ ਅਨਲ ਹੱਕ ਅਨਲ ਹੱਕ, ਮਰ ਰਿਹਾ ਜਿਹੜੀ ਗੱਲ ਦੇ ਕਾਰਨ ਉਹ ਮਰ ਰਿਹਾ। ਲੇਕਿਨ ਫਿਰ ਵੀ ਕਹੀ ਜਾ ਰਿਹਾ ਸੀ ਅਨਲ ਹੱਕ ਅਨਲ ਹੱਕ, ਸੂਲੀ ਦੇ ਉੱਤੇ ਚੜਿਆ ਵੀ ਅਨਲ ਹੱਕ ਕਹਿ ਰਿਹਾ ਹੈ।
ਸਰਬ ਸਰੀਰ ਭੇਦਗੀ ਸੂਰੀ,
ਉਹਦੇ ਸਾਰੇ ਸਰੀਰ ਨੂੰ ਪਾੜ ਕੇ ਲੰਘ ਗਈ ਸੂਲੀ ਨੇ, ਚੀਰ ਕੇ ਰੱਖ ਦਿੱਤਾ ਸਰੀਰ, ਪੂਰਾ ਉਹਦੇ ਸਰੀਰ ਨੂੰ ਪਾੜ ਕੇ ਰੱਖ ਦਿੱਤਾ।
ਤਦਪ ਨਾ ਡੁਲਿਓ ਟਿਕੀ ਬ੍ਰਿਤ ਰੂਰੀ,
ਕਹਿੰਦਾ ਕੀ ਹੋਇਆ, ਫਿਰ ਵੀ ਉਹਦੇ ਜੋ ਅੰਦਰ ਸੂਲੀ ਚਲੀ ਗਈ, ਲੇਕਿਨ ਫਿਰ ਵੀ ਨੀ ਉਹ ਚੁੱਪ ਹੋਇਆ, ਉਹਦੇ ਅੰਦਰੋਂ ਆਵਾਜ਼ ਨਿਕਲਦੀ ਰਹੀ ਅਨਲ ਹੱਕ ਅਨਲ ਹੱਕ।
ਰੋਣਤ ਕੀ ਬੂੰਦ ਧਰ ਪਰੇ,
ਉਹਦੇ ਸਰੀਰ ਦੇ ਵਿੱਚੋਂ ਲਹੂ ਦੀਆਂ ਬੂੰਦਾਂ ਨਿਕਲ ਗਏ ਤੇ ਧਰਤੀ ਦੇ ਉੱਤੇ ਡਿੱਗ ਪਈਆਂ।
ਅਨਲ ਹੱਕ ਕੋ ਸ਼ਬਦ ਉਚਰੇ,
ਉਹਦੇ ਲਹੂ ਦੇ ਵਿੱਚੋਂ ਇੱਕ ਆਵਾਜ਼ ਆਉਣ ਲੱਗੀ, ਅਨਲ ਹੱਕ ਅਨਲ ਹੱਕ, ਮੈਂ ਖੁਦਾ ਦਾ ਰੂਪ ਹੋ ਗਿਆ ਹਾਂ।
ਵੇਖ ਮੌਲਾਨੇ ਮਾਣ ਅਚੰਬਾ,
ਜਦੋਂ ਉਸ ਮੁੱਲੇ ਨੇ ਮੌਲਾਨੇ ਨੇ ਦੇਖਿਆ ਤੇ ਲਹੂ ਦੇ ਵਿੱਚੋਂ ਵੀ ਅਨਲ ਹੱਕ ਦੀ ਆਵਾਜ਼ ਆ ਰਹੀ ਹੈ, ਉਹ ਹੈਰਾਨ ਹੋ ਗਿਆ, ਉਹ ਵਿਸਮਾਦ ਦੇ ਵਿੱਚ ਚਲਾ ਗਿਆ, ਇਹ ਕੀ ਹੋ ਗਿਆ ਹੈ, ਇਹਨੂੰ ਖਤਮ ਕਰ ਦਿੱਤਾ ਹੈ। ਲੇਕਿਨ ਇਹਦੇ ਲਹੂ ਦੇ ਵਿੱਚੋਂ ਵੀ ਅਨਲ ਹੱਕ ਦੀ ਆਵਾਜ਼ ਆਉਂਦੀ ਹੈ।
ਸੋਜ ਰਾਏ ਦੀ ਲਖੇ ਅਸੰਭਵ,
ਉਸਨੇ ਬੜਾ ਹੈਰਾਨ ਹੋ ਗਿਆ ਤੇ ਉਸਨੇ ਕੀ ਕੀਤਾ, ਉਹਦੇ ਸਰੀਰ ਨੂੰ ਉਤਾਰ ਕੇ ਤੇ ਉਹਦਾ ਸਸਕਾਰ ਕਰ ਦਿੱਤਾ, ਸਾੜ ਦਿੱਤਾ ਉਸਨੂੰ।
ਜਿਤੇ ਭਸਮ ਹੋਏ ਤਨ ਕੇਰੇ,
ਉਹਦੇ ਸਰੀਰ ਸੜਨ ਤੋਂ ਬਾਅਦ ਜਿਹੜੀ ਉਹਦੇ ਸਰੀਰ ਦੀ ਰਾਖ ਜਿਹੜੀ ਭਸਮ ਬਣੀ, ਸਵਾਹ ਬਣੀ,
ਅਨਲ ਹੱਕ ਪਨ ਪਨ ਸੋ ਟੇਰੇ,
ਉਹ ਹੈਰਾਨ ਹੋ ਗਿਆ ਉਹਦੀ ਸਵਾਹ ਦੇ ਵਿੱਚੋਂ ਵੀ ਕੋਈ ਅਨਲ ਹੱਕ ਦੀ ਆਵਾਜ਼ ਆਉਣ ਲੱਗੀ।
ਕੱਚ ਸੀਸੇ ਮੈਂ ਸੋ ਤਿੰਨ ਪਾਈ।
ਉਹ ਹੈਰਾਨ ਹੋ ਗਿਆ, ਪਾਗਲ ਹੋ ਗਿਆ, ਹੁਣ ਮੈਂ ਕੀ ਕਰਾਂ। ਇਹਦੀ ਸਵਾਹ ਦੇ ਵਿੱਚੋਂ ਵੀ ਅਨਲ ਹੱਕ ਦੀ ਆਵਾਜ਼ ਆ ਰਹੀ ਹੈ। ਉਹਨੇ ਸਵਾਹ ਚੁੱਕ ਕੇ ਤੇ ਇੱਕ ਕੱਚ ਦੇ ਡੱਬੇ ਦੇ ਵਿੱਚ ਪਾ ਕੇ ਤੇ ਉਸ ਨੂੰ ਬੰਦ ਕਰ ਦਿੱਤਾ।
ਕਰਕੇ ਖਾਮ ਤਰੇ ਘਰ ਜਾਏ।
ਉਸ ਨੂੰ ਬੰਦ ਕਰਕੇ ਤੇ ਆਪਣੇ ਘਰ ਲਿਜਾ ਕੇ ਰੱਖ ਦਿੱਤਾ।
ਅਰੇ ਉਹ ਕਹਿਦ ਐਸੀ ਮਨ ਜਾਨੀ।
ਉਹਨੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਵਿਚਾਰ ਕੀਤੀ ਕਿ ਮੈਂ ਹੁਣ ਮਨਸੂਰ ਦੀ ਰਾਖ ਨੂੰ ਕੈਦ ਕਰ ਲਿਆ ਹੈ।
ਅਨਲ ਹੱਕ ਨੇ ਬੋਲੇ ਬਾਣੀ।
ਹੁਣੇ ਅਨਲ ਹੱਕ ਦੀ ਆਵਾਜ਼ ਨਹੀਂ ਸੀ ਆਉਂਦੀ ਉਹਦੇ ਵਿੱਚੋਂ। ਹੁਣ ਮੈਂ ਅਨਲ ਹੱਕ ਨੂੰ ਖਤਮ ਕਰ ਦਿੱਤਾ ਹੈ, ਮੈਂ ਧਰਮ ਕਮਾਇਆ ਹੈ।
ਕਿਤਕ ਕਾਲ ਜਬ ਬਿਤਿਓ ਮਝਾਰੀ।
ਇਸ ਤਰ੍ਹਾਂ ਜਦੋਂ ਉਹਦੇ ਘਰ ਦੇ ਵਿੱਚ ਰਾਖ ਪਈ ਹੋਈ ਸੀ, ਕੁਛ ਸਮਾਂ ਬੀਤ ਗਿਆ।
ਧੋਤੀ ਕੁਆਰੀ।
ਉਸ ਮੌਲਾਨੇ ਦੀ ਇੱਕ ਕੁਆਰੀ ਕੁੜੀ ਸੀ, ਧੀ ਸੀ।
ਲੇ ਸੀਸਾ ਮੁਖ ਖੋਲਣ ਕੀਨਾ।
ਉਹਨੇ ਦੇਖਿਆ ਕਿ ਬੜੇ ਸਮੇਂ ਤੋਂ ਮੇਰੇ ਪਿਤਾ ਨੇ ਇੱਕ ਇਹ ਸ਼ੀਸ਼ੇ ਦਾ ਡੱਬਾ ਘਰ ਦੇ ਵਿੱਚ ਰੱਖਿਆ ਹੋਇਆ ਹੈ, ਉਹਦੇ ਵਿੱਚ ਰਾਖ ਹੈ। ਉਸਨੇ ਉਸ ਡੱਬੇ ਨੂੰ ਖੋਲਿਆ।
ਸੁੰਘਿਓ ਲਖਿਓ ਸੁਗੰਧ ਬਹੀਨਾ।
ਉਸਨੇ ਉਸ ਰਾਖ ਨੂੰ ਸੁੰਘਣਾ ਕੀਤਾ, ਸੁੰਘਿਆ ਤੇ ਉਹਦੇ ਵਿੱਚ ਕੋਈ ਸੁਗੰਧੀ ਨਹੀਂ ਸੀ।
ਕਾੜ ਬੀਜ ਤੇ ਮੁਖ ਮਹਿ ਪਾਈ।
ਉਹਨੇ ਸਵਾਹ ਚੁਟਕੀ ਦੇ ਨਾਲ ਬਾਹਰ ਕੱਢ ਕੇ ਤੇ ਜੀਭ ਦੇ ਨਾਲ ਲਾਈ।
ਕਸ਼ੂ ਨਾ ਸਾਧ ਤਾਹੇ ਕੋ ਆਈ।
ਉਹਨੂੰ ਕੋਈ ਸਵਾਦ ਨਹੀਂ ਆਇਆ ਉਸ ਰਾਖ ਦੇ ਵਿੱਚੋਂ।
ਇਹਦੇ ਵਿਚਾਰ ਤੇ ਕਿਆ ਹੋਈ।
ਉਹਨੇ ਮਨ ਦੇ ਵਿੱਚ ਵਿਚਾਰ ਕੀਤਾ,
ਸਾਧ ਸੁਗੰਧ ਨਾ ਜਿਸ ਮਹਿ ਕੋਈ।
ਉਹ ਕਹਿਣ ਲੱਗੀ, ਮਨ ਚ ਵਿਚਾਰਨ ਲੱਗੀ ਕਿ ਇਸ ਸਵਾਹ ਦੀ ਨਾ ਤੇ ਕੋਈ ਸੁਗੰਧੀ ਆ ਰਹੀ ਹੈ ਤੇ ਨਾ ਹੀ ਇਸ ਸਵਾਹ ਦੇ ਵਿੱਚੋਂ ਕੋਈ ਸਵਾਦ ਪਤਾ ਲੱਗਿਆ ਹੈ।
ਇਤਨੇ ਆਣ ਧਰੀ ਘਰ ਮਾਹੀ।
ਮੇਰੇ ਪਿਤਾ ਨੇ ਇਤਨੇ ਸਾਲਾਂ ਤੋਂ ਲਿਆ ਕੇ ਘਰ ਦੇ ਵਿੱਚ ਰੱਖ ਦਿੱਤੀ ਹੈ।
ਕਿਸੂ ਕਾਜ ਕੇ ਦੇਸਤ ਨਾਹੀ।
ਪਤਾ ਨੀ ਕਿਸੇ ਦੀ ਕੰਮ, ਕਿਸੇ ਵੀ ਕੰਮ ਦੀ ਇਹ ਸਵਾਹ ਨਹੀਂ ਹੈ। ਬਿਨਾਂ ਹੀ ਕਿਸੇ ਕੰਮ ਤੋਂ ਇਤਨੇ ਸੋਹਣੇ ਕੱਚ ਦੇ ਡੱਬੇ ਦੇ ਵਿੱਚ ਪਿਤਾ ਨੇ ਵਿਅਰਥ ਰੱਖ ਦਿੱਤੀ ਹੈ।
ਰੱਬ ਤੇ ਹਮ ਰਹੇ ਹੋ ਤਿਸ ਤਾਈ।
ਜਦੋਂ ਕਹਿੰਦੇ ਨੇ ਉਸ ਨੇ ਉਹ ਜੀਭ ਦੇ ਨਾਲ ਚੱਖਿਆ ਸੀ ਤੇ ਉਸ ਦੇ ਗੁਰੂ ਨਾਨਕ ਦੇਵ ਪਾਤਸ਼ਾਹ ਦੱਸ ਰਹੇ ਨੇ ਬਾਲੇ ਨੂੰ ਕਿ ਜਦੋਂ ਉਹਨੇ ਜੀਭ ਦੇ ਨਾਲ ਚੱਖਿਆ ਤੇ ਉਹਦੇ ਪੇਟ ਦੇ ਵਿੱਚ ਗਰਭ ਹੋ ਗਿਆ ਉਸ ਨੂੰ।
ਕੇਤਕ ਦਿਨ ਪੇਚਿਹਨ ਲਿਖਾਈ।
ਜਦੋਂ ਕੁਛ ਸਮਾਂ ਬੀਤ ਗਿਆ ਤੇ ਉਹ ਮਾਂ ਬਣਨ ਵਾਲੀ ਹੋ ਗਈ। ਉਹਦੇ ਅੰਦਰੋਂ ਚਿੰਨ ਪ੍ਰਗਟ ਹੋ ਗਏ ਮਾਂ ਦੇ।
ਮਾਦਰ ਪਿਦਰ ਪਿਖਤ ਬਿਸਮਾਨੇ।
ਉਹਦੇ ਮਾਂ ਪਿਓ ਨੇ ਜਦੋਂ ਵੇਖਿਆ ਕਿ ਸਾਡੀ ਧੀ ਕੁਆਰੀ ਹੀ ਮਾਂ ਬਣਨ ਵਾਲੀ ਹੈ।
ਦੁੱਖ ਤਰ ਕੋ ਕੋ ਕਰਮ ਪਹਿਚਾਨੇ।
ਆਪਣੀ ਧੀ ਨੂੰ ਲਾਹਨਤਾ ਪਾਣ ਲੱਗੇ ਕਿ ਕਹਿਣ ਲੱਗੇ ਕਿ ਇਹਨੇ ਬੜਾ ਵੱਡਾ ਕੋਈ ਕੁਕਰਮ ਕਮਾਇਆ ਹੈ।
ਜਿਤ ਮੈਂ ਚਿੰਤਾ ਵਧੀ ਵਿਸਾਲਾ।
ਮਾਤਾ ਪਿਤਾ ਦੇ ਹਿਰਦੇ ਦੇ ਵਿੱਚ ਬੜੀ ਚਿੰਤਾ ਹੋ ਗਈ ਕਿ ਮੈਂ ਇਤਨਾ ਵੱਡਾ ਮੌਲਾਨਾ ਵਾਂ, ਜਗਤ ਨੂੰ ਪਤਾ ਲੱਗੇਗਾ ਮੇਰੀ ਧੀ ਨੇ ਕੁਕਰਮ ਕੀਤਾ, ਮੇਰੀ ਇੱਜ਼ਤ ਖਤਮ ਹੋ ਜਾਏਗੀ।
ਯੋ ਵਿਚਾਰ ਕੀਨੋ ਤੇ ਕਾਲਾ।
ਇਸ ਤਰ੍ਹਾਂ ਉਹਨੇ ਮਨ ਦੇ ਵਿੱਚ ਵਿਚਾਰ ਕੀਤਾ, ਜਗਤ ਦੇ ਵਿੱਚ ਪ੍ਰਮਾਤਮਾ ਦਾ ਡਰ ਬਹੁਤ ਘੱਟ ਹੁੰਦਾ ਹੈ। ਅਗਰ ਕੋਈ ਕੁਕਰਮ ਹੋ ਜਾਏ ਤੇ ਬੰਦਾ ਸਮਾਜ ਤੋਂ ਜ਼ਿਆਦਾ ਡਰਦਾ ਹੈ, ਪ੍ਰਮਾਤਮਾ ਤੇ ਜਦੋਂ ਕਰੇਗਾ ਉਦੋਂ ਕਰੇਗਾ। ਸੰਸਾਰ ਦੇ ਵਿੱਚ ਸਮਾਜ ਦਾ ਡਰ ਬਹੁਤ ਜ਼ਿਆਦਾ ਹੁੰਦਾ ਹੈ ਤੇ ਸਮਾਜ ਤੋਂ ਡਰਦਾ ਉਸਨੇ ਮਨ ਦੇ ਵਿੱਚ ਵਿਚਾਰ ਕੀਤਾ ਮੌਲਾਨੇ ਨੇ।
ਇਸ ਕੋ ਮਾਰਨ ਹੈ ਸੁਭ ਕਾਜਾ।
ਕਹਿੰਦੇ ਨੇ ਹੁਣ ਇਸ ਨੂੰ ਮਾਰ ਦਵਾਂਗੇ, ਧੀ ਨੂੰ ਜਿੰਦਾ ਨਹੀਂ ਛੱਡਾਂਗੇ।
ਸਭ ਜਗ ਮਹਿ ਰਹਿ ਆਵਤ ਲਾਜਾ।
ਤਾਂ ਹੀ ਸੰਸਾਰ ਦੇ ਵਿੱਚ ਸਾਡੀ ਇੱਜ਼ਤ ਬਚੇਗੀ, ਨਹੀਂ ਤੇ ਇੱਜ਼ਤ ਚਲੀ ਜਾਏਗੀ।
ਦਿਸ਼ਾ ਦਿਖੇ ਜਬ ਪਰ ਕੇ ਸੋਇਓ।
ਰਾਤ ਨੂੰ ਜਦੋਂ ਮੌਲਾਨਾ ਸੌਣ ਲੱਗਿਆ,
ਇਸ ਪ੍ਰਕਾਰ ਕੋ ਸੁਪਨੋ ਹੋਇਓ।
ਉਸ ਨੂੰ ਇੱਕ ਸੁਪਨ ਆਇਆ, ਸੁਪਨ ਆਇਆ।
ਦੁੱਖ ਤਰ ਮਾਰਨ ਜੋ ਮਨ ਠਾਨੀ।
ਉਹਨੇ ਜੋ ਮਨ ਦੇ ਵਿੱਚ ਵਿਚਾਰ ਕੀਤੀ ਸੀ ਕਿ ਮੈਂ ਆਪਣੀ ਧੀ ਨੂੰ ਮਾਰ ਦਵਾਂਗਾ,
ਇਹ ਵਿਦ ਤੋਹੇ ਹੋਏ ਦੁੱਖ ਦਾਨੀ।
ਤੇ ਉਸ ਨੂੰ ਸੁਪਨੇ ਦੇ ਵਿੱਚ ਕਿਸੇ ਨੇ ਦੱਸਿਆ, ਅਗਰ ਤੂੰ ਧੀ ਨੂੰ ਮਾਰੇਗਾ ਤੇ ਤੈਨੂੰ ਬੜਾ ਦੁੱਖ ਲੱਗੇਗਾ, ਬਹੁਤ ਵੱਡਾ ਪਾਪ ਲੱਗੇਗਾ।
ਨਾਸ ਹੋਏਗਾ ਤੋਰਤ ਦਾਈ।
ਤੇਰਾ ਨਾਸ ਹੋ ਜਾਏਗਾ, ਕੁੱਲ ਤੇਰੀ ਨਾਸ ਹੋ ਜਾਏਗੀ, ਕੁਛ ਬਚੇਗਾ ਨਹੀਂ ਤੇਰਾ।
ਨਾਹੇ ਤਾਂ ਤਜ ਦਿਓ ਇਸ ਮਤ ਤਾਈ।
ਮਨ ਦੇ ਵਿੱਚ ਉਸ ਨੂੰ ਕਹਿ ਦਿੱਤਾ ਕਿ ਨਹੀਂ ਤੇ ਤੂੰ ਇਸ ਗੱਲ ਨੂੰ ਛੱਡ ਦੇ, ਧੀ ਨੂੰ ਨਾ ਮਾਰ ਤਾਂ ਹੀ ਬਚੇਗਾ।
ਇਹਦੇ ਮੌਲਾਨੇ ਭੈ ਤਬ ਖਾਏ।
ਉਹ ਮੌਲਾਨਾ ਮਨ ਦੇ ਵਿੱਚ ਬੜਾ ਡਰ ਗਿਆ, ਉਹ ਭੈਭੀਤ ਹੋ ਗਿਆ।
ਰਾਖੇ ਦੁਖ ਤਰ ਸਦਨ ਦੁਰਾਏ।
ਉਹਨੇ ਆਪਣੀ ਧੀ ਨੂੰ ਘਰ ਦੇ ਅੰਦਰ ਲੁਕਾ ਕੇ ਰੱਖ ਦਿੱਤਾ, ਦੁਸ਼ਤਰ ਕਰ ਦਿੱਤਾ, ਦਿਖਾਇਆ ਨਹੀਂ, ਪ੍ਰਗਟ ਨਹੀਂ ਹੋਣ ਦਿੱਤਾ।
ਤਯੋ ਮਾਸ ਨੋ ਜਨਮਿਓ ਬਾਲਕ।
ਸਮਾਂ ਪਾ ਕੇ ਉਸ ਦੀ ਧੀ ਦੇ ਗਰਭ ਦੇ ਵਿੱਚੋਂ ਇੱਕ ਬੱਚੇ ਨੇ ਜਨਮ ਲਿਆ।
ਲਯੋ ਮੌਲਾਨੇ ਕਰ ਤਤਕਾਲਕ।
ਉਹ ਜਦੋਂ ਹੀ ਬੱਚਾ ਸੰਸਾਰ ਤੇ ਆਇਆ, ਮੌਲਾਨੇ ਨੇ ਉਸ ਬੱਚੇ ਨੂੰ ਆਪਣੇ ਹੱਥਾਂ ਦੇ ਵਿੱਚ ਲਿਆ,
ਇੱਕ ਮਟ ਕੇ ਭੀਤਰ ਡਾਰਾ,
ਉਸਨੇ ਇੱਕ ਘੜਾ ਲਿਆ ਤੇ ਉਸ ਘੜੇ ਦੇ ਵਿਚ ਉਸ ਬੱਚੇ ਨੂੰ ਰੱਖ ਦਿੱਤਾ,
ਮੂੰਦ ਬਹਾਇਓ ਨਦੀ ਮਜਾਰਾ,
ਤੇ ਉਸਨੇ ਉਸ ਘੜੇ ਨੂੰ ਬੰਦ ਕਰਕੇ ਤੇ ਇੱਕ ਨਹਿਰ ਦੇ ਉੱਤੇ ਲਿਜਾ ਕੇ ਤੇ ਨਦੀ ਦੇ ਵਿਚ ਰੋੜ ਦਿੱਤਾ,
ਬਾਜਰ ਤੋ ਤੀਰ ਪਰ ਬਾਰੀ,
ਕਹਿੰਦੇ ਨੇ ਕਿ ਉਹ ਜਦੋਂ ਘੜਾ ਜਾ ਰਿਹਾ ਸੀ ਬਹੁਤ ਦੂਰ ਰੁੜ ਕੇ ਚਲਾ ਗਿਆ ਤੇ ਇੱਕ ਧੋਬੀ ਕੱਪੜੇ ਧੋ ਰਿਹਾ ਸੀ,
ਬੇਨ ਕਾਸ ਤੇ ਖੋਲ ਨਿਹਾਰੀ,
ਉਹਨੇ ਦੇਖਿਆ ਕਿ ਕੋਈ ਘੜਾ ਆ ਰਿਹਾ ਹੈ ਤੇ ਬੰਦ ਹੈ, ਉਸਨੇ ਘੜੇ ਨੂੰ ਚੁੱਕ ਕੇ ਤੇ ਬਾਹਰ ਲੈ ਆਂਦਾ,
ਜਦ ਹੀ ਬਲੋਕਿਓ ਅੰਤਰ ਕੋਦਕ,
ਜਦੋਂ ਉਸਨੇ ਘੜੇ ਦਾ ਢੱਕਣ ਖੋਲਿਆ ਤੇ ਵਿਚ ਦੇਖਿਆ ਕਿ ਇੱਕ ਬੱਚਾ ਸੀ,
ਲੀਨ ਚਾਹੇ ਤਾਂ ਔਰ ਮੋਦਕ,
ਉਸਨੇ ਬੱਚੇ ਨੂੰ ਚੁੱਕ ਕੇ ਤੇ ਆਪਣੀ ਛਾਤੀ ਦੇ ਨਾਲ ਲਾ ਲਿਆ,
ਖਾਨੇ ਆਣ ਪਾਰ ਨਾ ਕੀਨੋ,
ਉਹਨੇ ਉਸ ਬੱਚੇ ਨੂੰ ਖਾਨ ਨੇ ਆਪਣੇ ਘਰ ਦੇ ਵਿਚ ਲਿਆ ਕੇ ਤੇ ਉਸ ਦੀ ਬੜੀ ਪਾਲਣਾ ਆਪਣੇ ਪੁੱਤਰ ਦੇ ਵਾਂਗ ਕੀਤੀ,
ਸਮਸ ਤਰਵੇਜ ਨਾਮ ਧਰ ਲੀਨੋ,
ਤੇ ਉਸ ਬੱਚੇ ਦਾ ਨਾਮ ਰੱਖਿਆ ਸਮਸ ਤਬਰੇਜ,
ਕਿਤਕ ਬਰਖ ਮੈਂ ਭਇਓ ਬਡੇਰੋ,
ਕਹਿੰਦੇ ਨੇ ਕੁਛ ਸਮਾਂ ਪਾ ਕੇ ਉਹ ਬੱਚਾ ਵੱਡਾ ਹੋ ਗਿਆ,
ਜੇ ਮਸਤਾਨੋ ਤੋਰ ਕਨੇਰੋ,
ਕਹਿੰਦੇ ਨੇ ਜਦੋਂ ਉਹ ਥੋੜਾ ਵੱਡਾ ਹੋਇਆ ਤੇ ਉਹਦੀ ਚਾਲ ਬੜੀ ਨਿਰਾਲੀ ਸੀ, ਉਹ ਬੜੀ ਅਜਬ ਹੀ ਚਾਲ ਚੱਲਦਾ ਸੀ,
ਇਹ ਮੁੱਲਾ ਕੀ ਮੁਕਤ ਬਜੋਈ,
ਕਹਿੰਦੇ ਨੇ ਕਿ ਉਹ ਜਿਹੜਾ ਮੁੱਲਾ ਸੀ ਜਿਹੜਾ ਮੁਲਾਨਾ ਸੀ ਉਹਦੀ ਉਧਰੋਂ ਉਹਦੇ ਕੋਲ ਵੀ ਉਹ ਬਿਪਤਾ ਚੱਲ ਰਹੀ ਸੀ ਸਾਰੀ, ਉਹਦਾ ਜੀਵਨ ਵੀ ਚੱਲ ਰਿਹਾ ਸੀ,
ਇੱਕ ਦਿਨ ਮੈਂ ਪਹੁੰਚੋ ਚੱਲ ਸੋਏ,
ਕਹਿੰਦੇ ਨੇ ਕਿ ਉਹਦਾ ਇੱਕ ਮਦਰੱਸਾ ਸੀ, ਜਦੋਂ ਇਧਰ ਸਮਸ ਤਬਰੇਜ ਵੱਡਾ ਹੋਇਆ, ਸਮਸ ਤਬਰੇਜ ਕੌਣ ਸੀ, ਮਨਸੂਰ ਦੀ ਰਾਖ ਦੇ ਵਿੱਚੋਂ ਪੈਦਾ ਹੋਇਆ, ਕਹਿੰਦੇ ਨੇ ਕਿ ਉਧਰੋਂ ਜਦੋਂ ਉਧਰੋਂ ਮਦਰੱਸਾ ਚੱਲ ਰਿਹਾ ਸੀ, ਮੌਲਾਨਾ ਬਜ਼ੁਰਗ ਹੋ ਗਿਆ ਸੀ, ਮਦਰੱਸਾ ਕਹਿੰਦੇ ਨੇ ਉਹਨੂੰ ਜਿੱਥੇ ਇਸਲਾਮ ਦੇ ਵਿੱਚ ਕੁਰਾਨ ਪੜ੍ਹਾਈ ਜਾਂਦੀ ਹੈ ਬੱਚਿਆਂ ਨੂੰ, ਤੇ ਬੱਚਿਆਂ ਨੂੰ ਇਲਮ ਦਿੱਤਾ ਜਾਂਦਾ ਹੈ, ਗਿਆਨ ਦਿੱਤਾ ਜਾਂਦਾ ਹੈ ਧਰਮ ਦਾ, ਉਧਰੋਂ ਉਹ ਮਦਰੱਸੇ ਦੇ ਵਿੱਚ ਬੜੇ ਬੱਚਿਆਂ ਨੂੰ ਇਸਲਾਮ ਦੀ ਪੜ੍ਹਾਈ ਕਰਾ ਰਿਹਾ ਸੀ, ਬੜੇ ਬੱਚੇ ਉਹਦੇ ਕੋਲ ਆਉਂਦੇ ਸਨ, ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਸੀ, ਗਿਆਨ ਵੰਡ ਰਿਹਾ ਸੀ,
ਬਾਲਕ ਮਿਲੇ ਬ੍ਰਿੰਦ ਤੇ ਥਾਨਾ,
ਕਹਿੰਦੇ ਨੇ ਇਧਰੋਂ ਸਮਸਤ ਬਰੇਜ ਉੱਥੇ ਚਲਾ ਗਿਆ ਵੱਡਾ ਹੋ ਕੇ, ਜਦੋਂ ਉੱਥੇ ਪਹੁੰਚਿਆ ਤੇ ਉਸ ਮਦਰੱਸੇ ਦੇ ਵਿੱਚ ਉਹਨੇ ਜਾ ਕੇ ਦੇਖਿਆ ਬੜੇ ਬੱਚੇ, ਬਹੁਤ ਸਾਰੇ ਬੱਚੇ ਉੱਥੇ ਪੜ੍ਹ ਰਹੇ ਸਨ, ਇਸਲਾਮ ਦੀ ਪੜ੍ਹਾਈ ਕਰ ਰਹੇ ਸਨ, ਇਸਲਾਮ ਦੇ ਵਿੱਚ ਅਸੀਂ ਆਪਣੇ ਗੁਰੂਦੇਵ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਹਾਂ, ਸਾਡੇ ਕੋਲ ਬੜੇ ਸ਼ਬਦ ਨੇ, ਲੇਕਿਨ ਇਸਲਾਮ ਦੇ ਵਿੱਚ ਉਹਨਾਂ ਦੀ ਧਾਰਮਿਕ ਪੁਸਤਕ ਨੂੰ ਇੱਕੋ ਹੀ ਸ਼ਬਦ ਹੈ ਉਹਨਾਂ ਦੇ ਕੋਲ, ਕਿਤਾਬ, ਉਹ ਕੁਰਾਨ ਨੂੰ ਕਿਤਾਬ ਆਂਦੇ ਨੇ, ਉਹਨਾਂ ਕੋਲ ਹੋਰ ਕੋਈ ਸ਼ਬਦ ਨਹੀਂ ਹੈ, ਕਿਤਾਬ ਹੀ ਕਹਿੰਦੇ ਨੇ ਉਹਨਾਂ ਦੀ, ਇਤਨੀ ਮੁਕੱਦਸ ਗ੍ਰੰਥ ਹੈ, ਲੇਕਿਨ ਉਹ ਕਹਿੰਦੇ ਨੇ ਕਿਤਾਬ, ਇਹ ਕਿਤਾਬ ਜਿਹੜੀ ਸੀ ਉਹ ਬੱਚਿਆਂ ਨੂੰ ਉੱਥੇ ਪੜ੍ਹਾ ਰਿਹਾ ਸੀ, ਬੱਚੇ ਅੱਗੇ ਕੁਰਾਨੇ ਸ਼ਰੀਫ ਖੋਲੀ ਹੋਈ ਸੀ ਤੇ ਸਾਰੇ ਬੱਚੇ ਪੜ੍ਹ ਰਹੇ ਸਨ,
ਪੜ੍ਹ ਹੈ ਸਬਕ ਕਿਤਾਬ ਕੁਰਾਨਾ,
ਸਾਰੇ ਹੀ ਉਸ ਕੁਰਾਨ ਨੂੰ ਖੋਲ ਕੇ ਤੇ ਉਹਦੇ ਵਿੱਚੋਂ ਕੁਰਾਨੇ ਸ਼ਰੀਫ ਦਾ ਸਬਕ ਪੜ੍ਹ ਰਹੇ ਸਨ,
ਪੇਸ਼ਨ ਤਾਂ ਮੌਲਾਨਾ ਨਾਹੀ,
ਕਹਿੰਦੇ ਨੇ ਉਸ ਸਮੇਂ ਉੱਥੇ ਜਿਹੜਾ ਮੌਲਾਨਾ ਸੀ, ਮੁੱਲਾ ਸੀ, ਉਹ ਹਾਜ਼ਰ ਨਹੀਂ ਸੀ,
ਗਇਓ ਤੋ ਆਪਣੇ ਘਰ ਮਾਹੀ,
ਉਹ ਕਿਸੇ ਕੰਮ ਕਰਕੇ ਬੱਚਿਆਂ ਨੂੰ ਛੱਡ ਕੇ ਪੜ੍ਹਾ ਕੇ ਸਬਕ ਦੇ ਕੇ ਤੇ ਆਪਣੇ ਘਰ ਦੇ ਵਿੱਚ ਗਿਆ ਹੋਇਆ ਸੀ ਕਿਸੇ ਕੰਮ ਨੂੰ,
ਲੈ ਕਿਤਾਬ ਸਭ ਕੀ ਬਰਿਆਈ,
ਉਧਰ ਸਮਸਤ ਬਰੇਜ ਉਸ ਮਦਰੱਸੇ ਦੇ ਵਿੱਚ ਗਿਆ, ਉਸਨੇ ਸਾਰਿਆਂ ਦੀਆਂ ਕਿਤਾਬਾਂ ਕੁਰਾਨੇ ਸ਼ਰੀਫ ਖੋਲ ਲਈਆਂ, ਬੜੇ ਜ਼ੋਰ ਦੇ ਨਾਲ ਧੱਕੇ ਦੇ ਨਾਲ ਕਿਤਾਬਾਂ ਖੋਈਆਂ,
ਆਏ ਹੋਜ ਮੈਂ ਦੀਨ ਬਗਾਏ,
ਤੇ ਸਾਰੀਆਂ ਨੂੰ ਇੱਕ ਕੱਪੜੇ ਦੇ ਵਿੱਚ ਪਾ ਕੇ ਇਕੱਠਾ ਕਰਕੇ ਗੰਢ ਬੰਨ ਕੇ ਤੇ ਇੱਕ ਹੋਜ ਦੇ ਵਿੱਚ ਜਿਹਦੇ ਵਿੱਚ ਪਾਣੀ ਸੀ ਇੱਕ ਹੋਦੀ ਦੇ ਵਿੱਚ ਸੁੱਟ ਦਿੱਤਾ,
ਭਇਓ ਨਿਸਸਨ ਮਹਿਰੌਰਾ,
ਉਹ ਜਿਤਨੇ ਵੀ ਉਹ ਬੱਚੇ ਪੜ੍ਹ ਰਹੇ ਸਨ ਕੁਰਾਨੇ ਸ਼ਰੀਫ, ਉਹਨਾਂ ਦੇ ਵਿੱਚ ਰੋਲਾ ਪੈ ਗਿਆ ਕਿ ਇੱਕ ਪਾਪੀ ਇਨਸਾਨ ਆਇਆ, ਉਹਨੇ ਕੁਰਾਨੇ ਸ਼ਰੀਫ ਨੂੰ ਫੜ ਕੇ ਸਾਡੇ ਧਰਮ ਗ੍ਰੰਥ ਨੂੰ ਤੇ ਪਾਣੀ ਦੇ ਵਿੱਚ ਸੁੱਟ ਕੇ ਉਹਦੀ ਬੇਅਦਬੀ ਕਰ ਦਿੱਤੀ ਹੈ, ਇਸ ਤਰ੍ਹਾਂ ਦਾ ਰੋਲਾ ਪੈ ਗਿਆ,
ਆਇਓ ਮੌਲਾਨਾ ਘਰ ਤੇ ਦੌਰਾ,
ਇਧਰੋਂ ਸਾਰੀ ਦੀ ਸਾਰੀ ਖਬਰ ਮੌਲਾਨੇ ਨੂੰ ਮਿਲ ਗਈ, ਮੌਲਾਨੇ ਦੇ ਕੋਲ ਪਹੁੰਚ ਗਈ,
ਗਹਿਣ ਹੇਤ ਪਾਸ਼ੇ ਤੇ ਧਾਏ,
ਉਸ ਉਹਨੂੰ ਫੜਨ ਵਾਸਤੇ ਸਮਸਤ ਬਰੇਜ ਨੂੰ ਆਪਣੇ ਸ਼ਿਸ਼ਿਆਂ ਨੂੰ ਨਾਲ ਲੈ ਕੇ, ਸ਼ਾਗਿਰਦਾਂ ਨੂੰ ਨਾਲ ਲੈ ਕੇ ਮੌਲਾਨਾ ਬਹੁਤ ਭੱਜਿਆ, ਬਹੁਤ ਦੌੜਿਆ,
ਗਇਓ ਨਾ ਜਾਤ ਰਹੇ ਪਛਤਾਏ,
ਕਹਿੰਦੇ ਨੇ ਫੜਿਆ ਨਹੀਂ ਗਿਆ ਸਮਸਤ ਬਰੇਜ, ਬੜਾ ਪਛਤਾਵਾ ਕਰਨ ਲੱਗਾ ਮੌਲਾਨਾ ਕਿ ਮੈਨੂੰ ਖੁਦਾ ਕਿਵੇਂ ਮਾਫ ਕਰੇਗਾ, ਮੇਰੇ ਜਾਣ ਦੇ ਕਾਰਨ ਇਤਨਾ ਪਵਿੱਤਰ ਸਾਡੇ ਗ੍ਰੰਥਾਂ ਦੀ ਬੇਅਦਬੀ ਹੋ ਗਈ ਹੈ,
ਹੋਜ ਸਮੀਪ ਗਇਓ ਚਲ ਤਦ ਹੀ,
ਕਹਿੰਦੇ ਨੇ ਫਿਰ ਉਹ ਹੋਜੀ ਜਿਹਦੇ ਵਿੱਚ ਉਹ ਗ੍ਰੰਥ ਪਏ ਸਨ, ਉਹ ਕਿਤਾਬਾਂ ਕੁਰਾਨਾਂ ਪਈਆਂ ਸਨ, ਰੋਂਦਾ ਹੋਇਆ ਮੌਲਾਨਾ ਉਹਦੇ ਨੇੜੇ ਚਲਾ ਗਿਆ,
ਲਈ ਨਿਕਾਸ ਕਿਤਾਬਾਂ ਸਭੇ,
ਉਹਨੇ ਆਪਣੇ ਵਿਦਿਆਰਥੀਆਂ ਨੂੰ ਕਹਿ ਕੇ ਸਾਰੇ ਦੇ ਸਾਰੇ ਗ੍ਰੰਥ ਬਾਹਰ ਕਢਵਾਏ, ਕਿਤਾਬਾਂ ਕੁਰਾਨਾਂ ਬਾਹਰ ਕਢਵਾਈਆਂ,
ਕਰ ਸੋ ਝਾਰਤ ਗਰਦੇ ਉਠਾਏ,
ਕਹਿੰਦੇ ਨੇ ਜਦੋਂ ਉਹਨੇ ਬਾਹਰ ਕੱਢੀ ਤੇ ਓਹਨੇ ਜਦੋਂ ਹੱਥ ਲਾਇਆ ਤੇ ਉਹ ਸੁੱਕੀਆਂ ਦੀਆਂ ਸੁੱਕੀਆਂ ਸਨ, ਉਹ ਗਿੱਲੀਆਂ ਨਹੀਂ ਸਨ ਹੋਈਆਂ, ਤੇ ਜਦੋਂ ਹੱਥ ਮਾਰਿਆ ਉੱਤੇ ਤੇ ਉਹਨਾਂ ਦੇ ਵਿੱਚੋਂ ਘੱਟਾ ਨਿਕਲਿਆ।
ਇਹ ਅਜ਼ਮਤ ਤੇ ਦੀਨ ਦਿਖਾਏ।
ਕਹਿੰਦੇ ਨੇ ਜਦੋਂ ਇਹ ਅਜ਼ਮਤ ਦੇਖੀ, ਕਰਾਮਾਤ ਦੇਖੀ ਮੁਲਾਨੇ ਨੇ, ਉਹ ਹੈਰਾਨ ਰਹਿ ਗਿਆ ਕਿ ਇੱਕ ਮਨੁੱਖ ਆਇਆ ਸੀ, ਉਹਨੇ ਕਿਤਾਬਾਂ ਪਾਣੀ ਚ ਸੁੱਟੀਆਂ, ਲੇਕਿਨ ਪਾਣੀ ਦੇ ਵਿੱਚ ਉਹ ਕਿਤਾਬਾਂ ਗਿੱਲੀਆਂ ਨਹੀਂ ਹੋਈਆਂ, ਤੇ ਉਸਨੇ ਹੱਥ ਮਾਰਿਆ ਤੇ ਉਹਨਾਂ ਚੋਂ ਘੱਟਾ ਨਿਕਲਿਆ।
ਇਉਂ ਬਲੋਕ ਮੁੱਲਾ ਬਿਸਮਾਨਾ।
ਇਸ ਤਰ੍ਹਾਂ ਦਾ ਕੌਤਕ ਵੇਖ ਕੇ ਮੁੱਲਾ ਹੈਰਾਨ ਹੋ ਗਿਆ, ਵਿਸਮਾਦ ਹੋ ਗਿਆ ਕਿ ਇਹ ਕੌਤਕ ਕੀ ਬੀਤਿਆ ਹੈ। ਬੰਦਾ ਉੱਥੇ ਹੀ ਹੈਰਾਨ ਹੁੰਦਾ ਹੈ ਜਿੱਥੇ ਐਸੀ ਗੱਲ ਬੀਤ ਜਾਏ ਜਿਹੜੀ ਕਦੀ ਸੋਚੀ ਨਹੀਂ ਸੀ। ਹੁਣ ਮੁੱਲੇ ਨੇ ਕਿਹੜੀ ਸੋਚੀ ਸੀ ਵੀ ਕੁਰਾਨ ਡਿੱਗੀ ਹੈ ਪਾਣੀ ਚ, ਗਿੱਲੀਆਂ ਹੋ ਗਈਆਂ ਹੋਣਗੀਆਂ, ਵਰਖੇ ਭਿੱਜ ਗਏ ਹੋਣਗੇ। ਜਦੋਂ ਬਾਹਰ ਕੱਢਿਆ, ਹੱਥ ਮਾਰਿਆ ਤੇ ਘੱਟਾ ਨਿਕਲਿਆ, ਹੈਰਾਨ ਹੋ ਗਿਆ, ਬਿਲਕੁਲ ਚਕਿਤ ਹੋ ਗਿਆ। ਤੇ ਜਦੋਂ ਇਹ ਕੌਤਕ ਦੇਖਿਆ ਤੇ ਮਨ ਦੇ ਵਿੱਚ ਸੋਚਣ ਲੱਗਿਆ, ਬਹੁਤ ਹੀ ਹੈਰਾਨ ਹੋਇਆ।
ਅਜ਼ਮਤ ਵਾਣ ਮਹਾਨ ਪਛਾਣਾ।
ਮਨ ਦੇ ਵਿੱਚ ਉਹਨੇ ਜਾਣ ਲਿਆ ਕਿ ਜਿਹੜਾ ਮਨੁੱਖ ਇੱਥੇ ਆਇਆ ਸੀ ਉਹ ਕੋਈ ਆਮ ਬੰਦਾ ਨਹੀਂ ਸੀ, ਅਜ਼ਮਤ ਵਾਣ ਤੋਂ ਬਾਅਦ ਬੜਾ ਵੱਡਾ ਕਰਾਮਾਤੀ, ਬੜਾ ਵੱਡਾ ਕਲਾਧਾਰੀ ਸੀ, ਕੋਈ ਆਮ ਬੰਦਾ ਨਹੀਂ ਸੀ, ਜਿਹਨੇ ਇਤਨੀਆਂ ਕੁਰਤਾ ਕਿਤਾਬਾਂ ਚੁੱਕ ਕੇ ਸੁੱਟੀਆਂ, ਲੇਕਿਨ ਉਹਨਾਂ ਦਾ ਕੁਛ ਵੀ ਨਹੀਂ ਹੋਇਆ, ਕੁਛ ਵਿਗੜਿਆ ਨਹੀਂ, ਇਹਨਾਂ ਨੂੰ ਪਾਣੀ ਰਤੀ ਵੀ ਨਹੀਂ ਲੱਗਿਆ।
ਆਪ ਕਿਤਾਬਾਂ ਪਰਸਿਓ ਨਾਹੀ।
ਕਹਿੰਦੇ ਨੇ ਆਪ, ਕਹਿੰਦੇ ਨੇ ਪਾਣੀ ਨੂੰ ਰਤੀ ਵੀ ਆਪ ਜਿਹੜਾ ਸੀ ਉਹ ਪਰਸਿਆ ਨਹੀਂ ਸੀ ਕਿਤਾਬਾਂ ਦੇ ਪੰਨਿਆਂ ਨੂੰ। ਉਹਨੇ ਪੰਨੇ ਚੈੱਕ ਕੀਤੇ ਸਾਰੇ, ਸਾਰੇ ਦੇ ਸਾਰੇ ਜਿਵੇਂ ਸੁੱਕੇ ਛੱਡ ਕੇ ਗਿਆ ਸੀ, ਸਾਰੀ ਗ੍ਰੰਥ ਕੁਰਾਨਾ ਸੁੱਕੇ ਦੀਆਂ ਸੁੱਕੀਆਂ ਸਨ।
ਔਰ ਧੂੜ ਚਾਰਨ ਤਿੰਨ ਮਾਹੀ।
ਕਹਿੰਦਾ ਫਿਰ ਜਦੋਂ ਉਹਨੇ ਹੱਥ ਮਾਰਿਆ ਉਹਦੇ ਵਿੱਚ ਧੂੜ ਨਿਕਲੀ, ਖਾਕ ਨਿਕਲੀ, ਰਾਖ ਨਿਕਲੀ।
ਮੁਰਸ਼ਦ ਜਾਣ ਪਰਿਓ ਤਬ ਪਾਏ।
ਆਪਣਾ ਗੁਰੂ ਜਾਣ ਕੇ ਆਪਣਾ ਪੀਰ ਮੰਨ ਲਿਆ ਉਸਨੇ ਸਮਸ ਤਬਰੇਜ ਨੂੰ।
ਕਹਿ ਖੁਦਾ ਮਗਦਿਓ ਬਤਲਾਈ।
ਤੇ ਉਹਦੇ ਪੈਰਾਂ ਦੇ ਵਿੱਚ ਡਿੱਗ ਕੇ ਬੇਨਤੀਆਂ ਕਰਨ ਲੱਗਾ, ਬਹੁਤ ਜੁਹਾਰਾ ਕਰਨ ਲੱਗਾ ਕਿ ਐ ਮੇਰੇ ਪੀਰ, ਐ ਮੇਰੇ ਖੁਦਾ, ਐ ਮੇਰੇ ਮੁਰਸ਼ਦ, ਮੈਨੂੰ ਪ੍ਰਮਾਤਮਾ ਦੇ ਮਾਰਗ ਦਾ ਉਪਦੇਸ਼ ਦੇ।
ਰਹਿਓ ਸਮਸ ਜੇ ਅਸਮਨ ਤੇਰੇ।
ਸਮਸ ਤਬਰੇਜ਼ ਕਹਿਣ ਲੱਗਾ, ਅਗਰ ਤੂੰ ਮੇਰਾ ਮੁਰੀਦ ਬਣਨਾ ਚਾਹੁੰਦਾ ਹੈ, ਅਗਰ ਤੇਰੇ ਮਨ ਦੇ ਵਿੱਚ ਖਿਆਲ ਆਇਆ ਤੂੰ ਪ੍ਰਮਾਤਮਾ ਦੇ ਮਾਰਗ ਤੇ ਚੱਲਣਾ ਤੇ ਪ੍ਰਭੂ ਨੂੰ ਮਿਲਣਾ, ਫਿਰ ਮੇਰੀ ਇੱਕ ਗੱਲ ਮੰਨ।
ਆਇਸ ਮੁਰ ਮਾਨੋ ਬਿਨ ਤੇਰੇ।
ਮੇਰੀ ਬੇਨਤੀ ਨੂੰ ਮੰਨ ਲੈ, ਮੇਰੀ ਜੋ ਮੈਂ ਤੈਨੂੰ ਗੱਲ ਕਹਿ ਰਿਹਾ ਉਸ ਨੂੰ ਮੰਨ ਲੈ।
ਆਣ ਸ਼ਰਾਬ ਪਿਆਓ ਮੁਝ ਤਾਏ।
ਉਹਨੇ ਕਿਹਾ ਕਿ ਮੈਨੂੰ ਸ਼ਰਾਬ ਲਿਆ ਕੇ ਦੇ।
ਨਿਜ ਦੁਖ ਤਰ ਦੇਵੋ ਸੰਗ ਪਾਏ।
ਕਹਿੰਦਾ ਦੂਜੀ ਗੱਲ ਮੇਰੀ ਅਗਰ ਮੰਨ ਸਕਣਾ ਹੈ, ਉਹਨੇ ਕਰੜੇ ਬਚਨ ਕਹੇ, ਇਹਨੂੰ ਧਿਆਨ ਨਾਲ ਪੜ੍ਹਨਾ ਪਏਗਾ। ਹੁਣ ਇਹਨਾਂ ਪੰਕਤੀਆਂ ਨੂੰ ਚੁੱਕ ਕੇ ਕੋਈ ਕਹਿ ਦੇ ਕਿ ਭਾਈ ਸੰਤੋਖ ਸਿੰਘ ਕੀ ਲਿਖ ਰਹੇ ਨੇ, ਇਸ਼ਾਰਾ ਹੁੰਦਾ ਹੈ, ਪੂਰੇ ਸਮੁੱਚੇ ਭਾਵ ਦਾ ਪਤਾ ਉਦੋਂ ਲੱਗਦਾ ਜਦੋਂ ਪ੍ਰਸੰਗ ਪੂਰਾ ਚੱਲਦਾ। ਦਸਮ ਗ੍ਰੰਥ ਸਾਹਿਬ ਦੇ ਵਿੱਚ ਇਹੀ ਪੰਗਾ ਖੜਾ ਕੀਤਾ ਗਿਆ, ਜਿਹੜੀਆਂ ਪੰਕਤੀਆਂ ਚੁੱਕ ਲਈਆਂ ਗਈਆਂ ਉਹਨਾਂ ਪੰਕਤੀਆਂ ਨੂੰ ਆਧਾਰ ਬਣਾ ਕੇ ਕਹਿ ਦਿੱਤਾ ਗਿਆ ਅਸ਼ਲੀਲਤਾ। ਹੁਣ ਸਰੀਰ ਦੇ ਅੰਗਾਂ ਦੇ ਵਿੱਚ ਵੀ ਅਸ਼ਲੀਲਤਾ ਹੈ, ਤੇ ਸਰੀਰ ਦੇ ਅੰਗਾਂ ਨੂੰ ਕੀ ਕਰ ਦਈਏ ਅਸੀਂ, ਇੱਕ ਪਾਸੇ ਸੁੱਟ ਦਈਏ, ਉਹਨਾਂ ਦੇ ਨਾਲ ਜੀਵਨ ਚੱਲ ਰਿਹਾ ਹੈ। ਇਹਨਾਂ ਪੰਕਤੀਆਂ ਨੂੰ ਵੀ ਕਈਆਂ ਨੇ ਕੱਟਣ ਦੀ ਕੋਸ਼ਿਸ਼ ਕੀਤੀ ਕਿ ਪੰਕਤੀਆਂ ਕੱਟ ਤੋਂ ਉਹਨੇ ਸ਼ਰਾਬ ਮੰਗਾਈ। ਦੂਜੀ ਗੱਲ ਉਹਨੇ ਆਖੀ ਕਿ ਸਮਸ ਤਬਰੇਜ ਨੇ, ਅਗਰ ਤੂੰ ਮੈਨੂੰ ਆਪਣਾ ਗੁਰੂ ਮੰਨਣਾ, ਮੁਰਸ਼ਿਦ ਮੰਨਣਾ, ਤੇ ਤੂੰ ਆਪਣੀ ਧੀ ਦਾ ਸੰਗ ਮੇਰੇ ਨਾਲ ਕਰਵਾ, ਆਪਣੀ ਧੀ ਅਰਪਣ ਕਰ ਦੇ ਮੈਨੂੰ।
ਸੁਣਤ ਮੁਲਾਨਾ ਡੋਲਿਓ ਨਾਹੀ।
ਮੁਲਾਨਾ ਡੋਲਿਆ ਨਹੀਂ ਰਤੀ ਵੀ, ਉਹਨੇ ਜਾਣ ਲਿਆ ਸੀ ਕਿ ਪੂਰਾ ਹੈ, ਪੂਰਾ ਕਦੀ ਅਧੂਰਾ ਕੰਮ ਨਹੀਂ ਕਰੇਗਾ, ਇਹਦੇ ਵਿੱਚ ਵੀ ਕੋਈ ਰਮਜ ਹੈ। ਹੁਣ ਇਹਨਾਂ ਪੰਕਤੀਆਂ ਨੂੰ ਚੁੱਕ ਕੇ ਕੋਈ ਕਹਿ ਦੇਵੇ ਭਾਈ ਸੰਤੋਖ ਸਿੰਘ ਅਸ਼ਲੀਲਤਾ ਭਰਨ ਦੀ ਹੈ ਤੇ ਮਹਾਂਮੂਰਖਤਾ ਹੋਏਗੀ। ਦਸਮ ਪਾਤਸ਼ਾਹ ਨੇ ਉਪਦੇਸ਼ ਦਿੱਤਾ ਹੈ ਚਰਿਤਰੋਪਾਖਿਆਨ ਦੇ ਵਿੱਚ ਕਿ ਸਮਾਂ ਆਏਗਾ ਕਰੈਕਟਰਲੈਸ ਹੋਣਗੇ ਤੇ ਹੋਏ ਜਗਤ ਦੇ ਵਿੱਚ। ਟੀਵੀ ਦੇਖੋ ਲਗਾ ਕੇ, ਇੱਕ ਵਾਰੀ ਟੀਵੀ ਲਗਾ ਕੇ ਦੇਖੋ, ਉਹ ਗੱਲਾਂ ਹੁੰਦੀਆਂ ਨੇ ਜਿਹੜੀ ਸੁਣੀਆਂ ਨਹੀਂ ਜਾ ਸਕਦੀਆਂ। ਤੇ 405 ਸਮਿਤ ਚਰਿੱਤਰ ਸਮਾਪਤ ਮਸਤ ਸੋ ਮਸਤ ਪੰਜੂ ਦੋਹਰਾ। ਦਸਮ ਪਾਤਸ਼ਾਹ ਜੀ ਨੇ 405 ਚਰਿੱਤਰ ਲਿਖੇ, ਜਿਹੜੇ ਕਹਿੰਦੇ ਨੇ ਇਸਤਰੀ ਦੇ ਚਰਿੱਤਰ ਲਿਖੇ ਨੇ। ਇਸਤਰੀ ਦੇ ਚਰਿੱਤਰ ਮੂਰਖਤਾ ਵਾਲੇ ਇਨਸਾਨ ਜਿਨ੍ਹਾਂ ਨੇ ਕੁਛ ਪੜ੍ਹਿਆ ਨਹੀਂ, ਉਹ ਪੜ੍ਹ ਕੇ ਵੇਖਣ, ਉਹਨਾਂ ਦੇ ਵਿੱਚ ਪੁਰਖ ਚਰਿੱਤਰ ਵੀ ਨੇ, ਬੰਦਿਆਂ ਦੇ ਚਰਿੱਤਰ, ਰਾਜਿਆਂ ਦੇ ਚਰਿੱਤਰ। ਜਿਹੜੇ ਰਾਜੇ ਬੜੇ ਬੜੇ ਧਰਮੀ ਬਣਦੇ ਸਨ ਤੇ ਬਾਅਦ ਚ ਕੁਕਰਮ ਕਰਦੇ ਸਨ, ਤੇ ਇਸਤਰੀਆਂ ਉਹਨਾਂ ਦੀਆਂ ਧਰਮੀ ਸਨ, ਸਦਾ ਉਹਨਾਂ ਨੂੰ ਪਤੀ ਪਰਮੇਸ਼ਰ ਮੰਨਦੀਆਂ ਰਹੀਆਂ, ਤੇ ਪਤੀ ਕੀ ਕਰਦੇ ਸਨ, ਬਾਹਰ ਅਯਾਸ਼ੀ ਕਰਦੇ ਸਨ। ਗੁਰਦੇਵ ਕਹਿੰਦੇ ਨੇ ਇਸ ਤਰ੍ਹਾਂ ਹੁੰਦਾ ਹੈ ਜਗਤ ਦੇ ਵਿੱਚ। ਉਹਨਾਂ ਨੇ ਉਪਦੇਸ਼ ਦਿੱਤਾ, ਉਹਨਾਂ ਦੀਆਂ ਉਹਨਾਂ ਪੰਕਤੀਆਂ ਨੂੰ ਚੁੱਕ ਲਿਆ ਗਿਆ ਕਿ ਹੁਣ ਇੱਕ ਡਾਕਟਰ ਹੈ, ਇੱਕ ਡਾਕਟਰ ਹੈ, ਉਹਦੀਆਂ ਸਟੂਡੈਂਟਸ ਨੇ ਕੁੜੀਆਂ, ਉਹਨਾਂ ਨੂੰ ਪੜ੍ਹਾ ਰਿਹਾ ਹੈ, ਤੇ ਉਹਦਾ ਸਬਜੈਕਟ ਹੈ ਕਿ ਉਹ ਗੁਪਤਾਂਗਾਂ ਬਾਰੇ ਭਰਾ ਪੜ੍ਹਾ ਰਿਹਾ ਹੈ। ਅਗਰ ਉਹ ਪੜ੍ਹਾ ਰਿਹਾ ਹੈ ਤੇ ਕੋਈ ਉਹਦੀ ਮੂਵੀ ਬਣਾ ਲਵੇ ਕਿ ਇਹ ਅਸ਼ਲੀਲਤਾ ਕਰ ਰਿਹਾ ਸੀ, ਡਾਕਟਰ ਫਲਾਣਾ ਫਲਾਣੇ ਅੰਗਾਂ ਬਾਰੇ ਦੱਸ ਰਿਹਾ ਸੀ, ਤੇ ਮੂਰਖਤਾ ਹੋਏਗੀ। ਉਹ ਤੇ ਉਹਨਾਂ ਨੂੰ ਸਟੱਡੀ ਦੇ ਰਿਹਾ ਹੈ ਕਿ ਜਗਤ ਦੇ ਵਿੱਚ ਤੁਸੀਂ ਕੱਲ ਨੂੰ ਕਾਰਜ ਕਰਨਾ ਹੈ। ਇਸ ਤਰ੍ਹਾਂ ਦਸਮ ਪਾਤਸ਼ਾਹ ਨੇ ਇੱਕ ਸਮੁੱਚਾ ਭਾਵ ਨਹੀਂ ਲਿਆ ਗਿਆ, ਕੁਛ ਪੰਕਤੀਆਂ ਨੂੰ ਚੁੱਕ ਕੇ ਕਿ ਇਤਨੀ ਅਸ਼ਲੀਲਤਾ ਦਸਮ ਗ੍ਰੰਥ ਦੇ ਵਿੱਚ, ਇਸ ਤਰ੍ਹਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਹੁਤ ਪੰਕਤੀਆਂ ਨੇ ਮਾਫ਼ ਕਰਨਾ ਜਿਨ੍ਹਾਂ ਨੂੰ ਨਹੀਂ ਖੋਲਿਆ ਜਾ ਸਕਦਾ। ਕੁਛ ਦਿਨ ਪਹਿਲੇ ਆਈ ਹੈ, ਸੁਪਨਾ ਬਿੰਦ ਨੇ ਦੇਈ ਚਰਨਾ, ਉਹਨੂੰ ਨਹੀਂ ਖੋਲ ਸਕਦੇ ਸੀ। ਜੈ ਤੇ ਉਪਜੀ ਤਹਿ ਰਚੀ ਪੀਵਤ ਮਰਦਨ ਲਾ, ਕਬੀਰ ਦੀ ਪੰਕਤੀ ਨਹੀਂ ਖੋਲ ਸਕਦੇ ਸੀ ਚੰਗੀ ਤਰ੍ਹਾਂ। ਇਹਨਾਂ ਨੂੰ ਕਹਿੰਦੇ ਨੇ ਅਸਭਿਆ, ਜਿਹੜੀ ਗੱਲਾਂ ਸਭਾ ਚ ਨਹੀਂ ਬੋਲ ਸਕਦੇ। ਲੇਕਿਨ ਅਸਭਿਆ ਇੱਕ ਗ੍ਰੰਥ ਹੈ, ਪੰਚਦਸੀ ਕਈ ਗ੍ਰੰਥ ਨੇ, ਉਹਨਾਂ ਨੂੰ ਅਸੀਂ ਜਦੋਂ ਪੜ੍ਹਨੇ ਆ ਬੜਾ ਗਿਆਨ ਮਿਲਦਾ, ਲੇਕਿਨ ਉਹਨਾਂ ਗ੍ਰੰਥਾਂ ਨੂੰ ਅਸੀਂ ਬੋਲ ਨਹੀਂ ਸਕਦੇ। ਪੜ੍ਹ ਕੇ ਉਹਨਾਂ ਨੂੰ ਸਮਝ ਕੇ ਗਿਆਨ ਲੈ ਸਕਦੇ ਹਾਂ ਤੇ ਉਹਨਾਂ ਦੇ ਨਾਲ ਜੀਵਨ ਬਦਲ ਸਕਦੇ ਹਾਂ, ਲੇਕਿਨ ਕਹੀਏ ਕਿ ਉਹਨਾਂ ਨੂੰ ਸੁਣਾਈਏ ਸੰਗਤ ਦੇ ਵਿੱਚ, ਉਹ ਗੱਲ ਅਸਭਿਆ ਹੁੰਦੀ ਹੈ। ਲੇਕਿਨ ਇਹਦਾ ਇਹ ਅਰਥ ਨਹੀਂ ਕਿ ਉਹਦੇ ਬਾਰੇ ਬੋਲਿਆ ਨਹੀਂ ਜਾ ਸਕਦਾ। ਸਾਡੀ ਜ਼ਿੰਦਗੀ ਦਾ ਅਸੂਲ ਕੀ ਹੈ? ਸਾਡਾ ਜਨਮ ਹੈ ਕਾਮ ਦੇ ਵਿੱਚੋਂ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਾਮ ਦੇ ਉੱਤੇ ਬੋਲੇ। ਕੋਈ ਕ੍ਰੋਧ ਦੇ ਉੱਤੇ ਬੋਲੇ, ਠੀਕ ਹੈ ਜੀ। ਕੋਈ ਹੰਕਾਰ ਦੇ ਉੱਤੇ ਬੋਲੇ, ਠੀਕ ਹੈ ਜੀ। ਕੋਈ ਲੋਭ ਦੇ ਉੱਤੇ ਬੋਲੇ, ਠੀਕ ਹੈ ਜੀ। ਕੋਈ ਮੋਹ ਦੇ ਉੱਤੇ ਬੋਲੇ, ਠੀਕ ਹੈ ਜੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਹਦੇ ਤੇ ਬੋਲੇ? ਕਾਮ ਤੇ। ਪਰਮਾਤਮਾ ਦੇ ਮਾਰਗ ਤੇ ਜਾਣ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ ਕਾਮ। ਬਾਰ ਬਾਰ ਆਉਂਦਾ ਹੈ ਗੁਰੂ ਨਾਨਕ, ਗੁਰੂ ਅਰਜਨ ਦੇਵ ਮਹਾਰਾਜ ਤੇ ਬਾਣੀ ਦੇ ਵਿੱਚ ਕਹਿੰਦੇ ਨੇ ਸਲੋਕਾਂ ਦੇ ਵਿੱਚ, ਹੇ ਕਾਮੰਗ ਨਰਕ ਵਿਸਰਾਮੰਗ ਬਹੁਜੋਨੀ ਪ੍ਰਭਾਵਨ ਹੈ। ਹੇ ਕਾਮ, ਤੇਰੇ ਕਾਰਨ ਨਰਕ ਦੇ ਵਿੱਚ ਪੈਂਦੇ ਰਹੇ ਆ, ਤੂੰ ਪਾਉਂਦਾ ਰਿਹਾ। ਤੇ ਉਹਨੂੰ ਖੋਲਿਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿ ਉਹ ਕਾਮ ਕਿਵੇਂ ਨਰਕ ਚ ਪਾਉਂਦਾ। ਦਸਮ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ਬਦ ਕੋਸ਼ ਹੈ। ਗੁਰੂ ਨਾਨਕ ਕਹਿੰਦੇ ਨੇ ਬਲਿਹਾਰੀ ਜਾਉਂ ਜੇਤੇ ਤੇਰੇ ਨਾਮ ਹੈ। ਉਹਨਾਂ ਨਾਮਾਂ ਨੂੰ ਜਾਪ ਸਾਹਿਬ ਦੇ ਵਿੱਚ ਖੋਲ ਦਿੱਤਾ, ਜਲੇ ਹਰੀ ਥਲੇ ਹਰੀ, ਉਹਨਾਂ ਸਾਰਿਆਂ ਨਾਮਾਂ ਨੂੰ ਕਿਵੇਂ ਖੋਲਿਆ ਹੈ? ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰਗ ਕਰਿਅੰਗ ਨਿਰਨਾਮੇ ਅਕਾਮੇ, ਜਿਹੜੀਆਂ ਗੁਜੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਕੀਤੀਆਂ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੋਲ ਦਿੱਤਾ। ਭਗਤ ਨਾਮਦੇਵ ਜੀ 24 ਅਵਤਾਰਾਂ ਦੀ ਗੱਲਾਂ ਬਾਰ ਬਾਰ ਧੂ ਭਗਤ ਦੀ ਪ੍ਰਹਿਲਾਦ ਦੀ ਗੁਰੂ ਗ੍ਰੰਥ ਸਾਹਿਬ ਚ ਆਉਂਦੀ ਹੈ। ਹੁਣ ਜੇ ਅਸੀਂ ਉਹਨੂੰ ਪੜ੍ਹਨ ਜਾਵਾਂਗੇ ਤੇ ਬ੍ਰਾਹਮਣਾਂ ਦੇ ਕੋਲ ਜਾਈਏ, ਪੁਰਾਣ ਪੜ੍ਹੀਏ, ਉਹਨਾਂ ਨੂੰ ਦੱਸੀਏ ਵੀ ਸਾਖੀਆਂ ਪੜ੍ਹਨੀਆਂ ਨੇ ਗੁਰੂ ਗ੍ਰੰਥ ਸਾਹਿਬ ਚ, ਉਦਾਹਰਣ ਦਿੱਤੇ ਨੇ ਐਗਜ਼ਾਮਪਲ ਕਿ ਉਹ ਸਾਖੀਆਂ ਕਿੱਥੋਂ ਸਿੱਖੀਏ, ਸੰਗਤਾਂ ਨੂੰ ਸਿਖਾਣੀਆਂ ਨੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਸਮ ਗ੍ਰੰਥ ਤਿਆਰ ਕੀਤਾ, ਉਹਦੇ ਵਿੱਚ 24 ਅਵਤਾਰਾਂ ਦੀ ਕਥਾ ਲਿਖੀ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਚ ਹੁੰਦਾ, ਨਾਮਾ ਕਹਿ ਭਗਤ ਬਲ ਕੇ ਸਭ ਅਜਹੂ ਬਲ ਕਹਿ ਦੁਆਰ ਖਰਿਓ। ਨਾਮਾ ਕਹਿੰਦਾ ਹੈ ਪ੍ਰਮਾਤਮਾ ਉਹ ਬਲ ਦੁਆਰ, ਬਲ ਰਾਜੇ ਦੇ ਦੁਆਰ ਤੇ ਖੜਿਆ। ਹੁਣ ਬਲ ਰਾਜਾ ਕੌਣ ਸੀ, ਬਲ ਰਾਜੇ ਦਾ ਦੁਆਰ ਕੀ ਸੀ, ਰੱਬ ਉਤੇ ਕਿਵੇਂ ਖਲੋਤਾ ਹੈ, ਇਸ ਗੱਲ ਨੂੰ ਕਿੱਥੋਂ ਪਤਾ ਕਰਾਂਗੇ, ਕਿਵੇਂ ਸੁਣਾਵਾਂਗੇ ਸੰਗਤ ਦੇ ਵਿੱਚ? ਉਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 24 ਅਵਤਾਰਾਂ ਦੀ ਕਥਾ ਦੇ ਵਿੱਚ ਖੋਲ ਕੇ ਲਿਖਿਆ। ਬਲ ਰਾਜਾ ਕੌਣ ਸੀ, ਬਲ ਰਾਜੇ ਦੇ 52 ਅਵਤਾਰ ਆਇਆ, 52 ਅਵਤਾਰ ਨੇ ਕਿਵੇਂ ਛਲਿਆ, ਸ਼ੁਕਰਾਚਾਰਿਆ ਨੇ ਉਹਨੂੰ ਡੱਕਿਆ, ਉਹ ਨਹੀਂ ਮਿਲਿਆ, ਉਹਨੇ ਵਰ ਲਿਆ, ਉਹ ਵਰ ਦੇ ਕਾਰਨ ਵਿਸ਼ਨੂੰ ਹਜੇ ਵੀ ਕਹਿੰਦੇ ਨੇ ਪਤਾਲ ਚ ਉੱਤੇ ਖੜਾ। ਇੱਕ ਮਿਥਿਹਾਸ, ਲੇਕਿਨ ਸ਼ਿਕਸ਼ਾ ਦੇ ਰਹੀ ਹੈ, ਸ਼ਿਕਸ਼ਾ ਨੂੰ ਨਹੀਂ ਫੜਿਆ ਗਿਆ। ਕਹਿੰਦੇ ਨੇ ਇਹ ਲਿਖ ਦਿੱਤਾ ਜੀ, ਗੁਰਦੇਵ ਪਾਤਸ਼ਾਹ ਨੇ ਕਾਮ ਲਿਖ ਦਿੱਤਾ। ਅਗਰ ਤੁਹਾਨੂੰ ਪਤਾ ਹੋਵੇ ਕਾਮ ਸੂਤਰ ਇੱਕ ਗ੍ਰੰਥ ਹੈ, ਲੇਕਿਨ ਉਹ ਗ੍ਰੰਥ ਕਿੰਨੇ ਲਿਖਿਆ ਸੀ? ਕਹਿੰਦੇ ਨੇ ਦੁਨੀਆਂ ਦਾ ਇੱਕ ਬਹੁਤ ਵੱਡਾ ਤਪਸਵੀ ਹੋਇਆ ਵਾਤ ਸਾਇਨ ਰਿਖੀ। ਉਸ ਵਾਤ ਸਾਇਨ ਰਿਖੀ ਨੇ ਜਦੋਂ ਜਪ ਕੀਤਾ, ਉਹਨੂੰ ਪਤਾ ਲੱਗਿਆ ਰੱਬ ਦੇ ਨਾਲ ਜੁੜਨਾ ਹੈ, ਮੁਸੀਬਤ ਕੀ ਹੈ, ਸਿਆਪਾ ਕੀ ਹੈ, ਅੜਦਾ ਕੀ ਹੈ ਵਿੱਚ। ਉਹ ਕਹਿੰਦਾ ਕਾਮ, ਉਹ ਕਹਿੰਦਾ ਫਿਰ ਖੋਜੋ ਕਾਮ ਨੂੰ, ਪਹਿਲੇ ਬਿਮਾਰੀ ਨੂੰ ਖੋਜੋ, ਬਿਮਾਰੀ ਨੂੰ ਪਾਸੇ ਕਰੋ ਤੇ ਫਿਰ ਅੱਗੇ ਜਾਓ। ਉਹਨੇ ਬਿਮਾਰੀ ਨੂੰ ਫੜਿਆ, ਉਹਨੇ ਕਮਾਲ ਕਰ ਗ੍ਰੰਥ ਲਿਖ ਦਿੱਤਾ ਪੂਰਾ ਦਾ ਪੂਰਾ, ਕਿ ਇਹਨੂੰ ਸਮਝੋ ਤੇ ਸਮਝ ਕੇ ਗ੍ਰਿਸਤ ਕਰੋ ਤੇ ਫਿਰ ਅੱਗੇ ਚੱਲੋ। ਤੇ ਗੁਰੂ ਨਾਨਕ ਸਾਹਿਬ ਨੇ ਗ੍ਰਿਸਤ ਧਰਮ ਦਿੱਤਾ, ਤੇ ਗ੍ਰਿਸਤ ਦੇ ਵਿੱਚ ਇਸਤਰੀ ਆਪਣੇ ਪਤੀ ਤੇ ਰਹੇ, ਪਤੀ ਆਪਣੀ ਇਸਤਰੀ ਤੇ ਰਹੇ, ਉਹਦੇ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਰਿਤਰੋ ਪਾਖਿਆਨ ਲਿਖੇ। ਲੇਕਿਨ ਜਿਵੇਂ ਭਾਈ ਸੰਤੋਖ ਸਿੰਘ ਜੀ ਇਹ ਪੰਕਤੀਆਂ, ਮੈਂ ਹੈਰਾਨ ਰਹਿ ਗਿਆ, ਇੱਥੇ ਵੀ ਕੱਟੀਆਂ ਪਈਆਂ ਨੇ, ਕੁਛ ਕਥਾ ਵਾਚ ਕੇ ਤੇ ਆਉਂਦੇ ਨੇ ਉਹ ਕੱਟ ਜਾਂਦੇ ਨੇ, ਉਹਨਾਂ ਦੀ ਅਕਲ ਵੱਡੀ ਹੈ। ਭਾਈ ਸਾਹਿਬ, ਭਾਈ ਵੀਰ ਸਿੰਘ ਜੀ ਨੇ ਗ੍ਰੰਥ ਲਿਖਿਆ ਹੈ, ਭਾਈ ਸੰਤੋਖ ਸਿੰਘ ਜੀ ਦਾ ਸੂਰਜ ਪ੍ਰਕਾਸ਼ ਨੂੰ ਉਹਨਾਂ ਨੇ ਜੜਤ ਕੀਤਾ ਹੈ ਬਾਹਰ ਦੇ ਵਿੱਚ ਇਨਵਰਟਿਡ ਕੋਮਾ ਚ, ਉਹਨਾਂ ਤੇ ਨਹੀਂ ਕੱਟੀਆਂ ਪੰਕਤੀਆਂ, ਉਹਨਾਂ ਤੇ ਕੁਛ ਨਹੀਂ ਕਿਹਾ। ਤੇ ਮਹਾਨ ਵਿਦਵਾਨ ਸਨ, ਸਿੱਖ ਧਰਮ ਦੇ ਮਹਾਨ ਤਪਸਵੀ ਸਨ, 1 ਵਜੇ ਉੱਠ ਕੇ ਬਹਿ ਕੇ ਸਮਾਧੀ ਲਾਉਂਦੇ ਸਨ 6-7 ਵਜੇ ਤੱਕ, ਉਸ ਤੋਂ ਬਾਅਦ ਹਰਿਮੰਦਰ ਸਾਹਿਬ ਕੀਰਤਨ ਸੁਣਨ ਜਾਂਦੇ ਸਨ, ਤੇ ਨਿਰਲੇਪ ਜੀਵਨ ਸੀ ਉਹਨਾਂ ਦਾ। ਸਾਹਿਤ ਪੜ੍ਹ ਕੇ ਦੇਖੋ, ਕਲਗੀਧਰ ਚਮਤਕਾਰ ਪੜ੍ਹ ਕੇ ਵੇਖੋ, ਨਾਨਕ ਚਮਤਕਾਰ ਪੜ੍ਹ ਕੇ ਵੇਖੋ, ਕਮਾਲ ਕਰ ਦਿੱਤਾ ਉਹਨਾਂ ਨੇ, ਇਤਨੀ ਉੱਚੀ ਅਵਸਥਾ। ਉਹਨਾਂ ਨਹੀਂ ਕੱਟਿਆ, ਕੋਈ ਉੱਠ ਕੇ ਮੇਰੇ ਵਰਗਾ ਜੀ ਨੂੰ ਕੁਛ ਨਹੀਂ ਪਤਾ, ਉਹਨੇ ਸੰਤੋਖ ਸਿੰਘ ਭਾਈ ਸਾਹਿਬ ਜੀ ਦੀ ਕਵਿਤਾ ਜੋ ਉਹਨਾਂ ਨੇ ਪਤਾ ਨੀ ਕਿਤਨੀ ਬਖਸ਼ਿਸ਼ ਦੇ ਨਾਲ ਇਹ ਗ੍ਰੰਥ ਲਿਖਿਆ, ਉਹਦੇ ਤੇ ਕਾਟਾ ਮਾਰ ਦਿੱਤਾ। ਕਿਉਂ? ਕਿਉਂਕਿ ਸਮਸਤ ਤਬਰੇਜ਼ ਕਹਿ ਰਿਹਾ ਸ਼ਰਾਬ ਲਿਆ ਤੇ ਆਪਣੀ ਧੀ ਲਿਆ, ਤੇ ਉਹ ਕਹਿ ਕਿਉਂ ਰਿਹਾ? ਉਹ ਗੱਲ ਹੁਣ ਅੱਗੇ ਖੁੱਲ ਜਾਂਦੀ ਹੈ। ਉਹ ਕਹਿੰਦਾ ਕਿ ਜੇ ਕੰਮ ਕਰ ਸਕਣਾ ਤੇ ਮੇਰਾ ਚੇਲਾ ਬਣ, ਨਹੀਂ ਤੇ ਇਥੋਂ ਚਲਾ ਜਾ।
ਹੁਣ ਮੁਲਾਨਾ ਡੋਲਿਓ ਨਾ,
ਮੁਲਾਨਾ ਨਹੀਂ ਡੋਲਿਆ, ਕਹਿੰਦਾ ਤੂੰ ਮੇਰਾ ਮੁਰਸ਼ਦ ਹੈ, ਜੋ ਮਰਜੀ ਮੰਗ ਤੂੰ ਪੂਰਾ ਹੈ, ਮੈਂ ਤੈਨੂੰ ਦੇ ਦਵਾਂਗਾ।
ਦੇ ਗਮਨੇ ਆਪਣੇ ਘਰ ਮਾਹੇ,
ਉਹ ਆਪਣੇ ਘਰ ਦੇ ਵਿੱਚ ਲੈ ਗਿਆ ਸਮਸਤ ਬਰੇਜ ਨੂੰ,
ਮੰਚ ਡਸਾਏ ਬਿਠਾਏ ਸਪਰੀਤੇ,
ਉਹਨੇ ਇੱਕ ਪਲੰਘ ਵਿਛਾਇਆ ਬੜਾ ਸੋਹਣਾ ਤੇ ਉੱਥੇ ਸਮਸਤ ਬਰੇਜ ਨੂੰ ਬੈਠਾ ਦਿੱਤਾ।
ਆਪੇ ਆਣ ਸੁਰਾ ਤਬ ਦਿੱਤੇ,
ਤੇ ਬੜੇ ਸਤਿਕਾਰ ਦੇ ਨਾਲ ਕਹਿੰਦਾ ਬੜੇ ਪ੍ਰੇਮ ਦੇ ਨਾਲ ਭਾਈ ਮਤਲਬ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਸੁਰਾਰੇ ਨੇ ਉਹ ਸ਼ਰਾਬ ਦੀ ਬੋਤਲ ਲਿਆ ਕੇ ਤੇ ਅੱਗੇ ਰੱਖ ਦਿੱਤੀ।
ਨਿਜ ਦੁੱਖ ਤਰ ਤੇ ਨਿਕਟ ਪਠਾਈ,
ਕਹਿੰਦੇ ਨੇ ਉਹਨੇ ਆਪਣੀ ਧੀ ਵੀ ਉਸ ਕਮਰੇ ਦੇ ਵਿਚ ਭੇਜ ਦਿੱਤੀ ਜਿੱਥੇ ਸਮਸਤ ਬਰੇਜ ਸੀ।
ਕਰ ਕਪਾਟ ਦੇ ਕੁਲਫ ਲਗਾਏ,
ਆਪ ਬਾਹਰ ਜਾ ਕੇ ਬੂਹਾ ਬੰਦ ਕਰ ਦਿੱਤਾ ਤੇ ਬਾਹਰੋਂ ਜੰਦਰਾ ਮਾਰ ਦਿੱਤਾ।
ਤੇ ਸਮਸਤ ਜਮਾਤ ਸੰਗਾਰੇ,
ਸਮਸਤ ਬਰੇਜ ਨੇ ਫਿਰ ਆਪਣੀ ਮਾਤਾ ਦੇ ਸੰਗ। ਹੁਣ ਵੇਖ ਲੋ ਇੱਥੇ ਗੱਲ ਮਾਤਾ ਦੀ, ਪਹਿਲੇ ਕੀ ਮੰਗਿਆ ਉਹ ਇੱਕ ਇਸ਼ਾਰਾ ਹੈ, ਗਿਆਨ ਹੈ। ਹੁਣ ਕਹਿੰਦਾ ਆਪਣੀ ਮਾਂ ਦੇ ਸੰਗ, ਆਪਣੀ ਮਾਤਾ ਦੇ ਸੰਗ ਕੀ ਬਚਨ ਕਰਦਾ ਸਮਸਤ ਬਰੇਜ, ਉਹ ਸਾਰੀ ਗੱਲ ਉਸ ਨੂੰ ਦੱਸਦਾ ਹੈ।
ਆਪਣਾ ਸਰਬ ਪ੍ਰਸੰਗ ਉਚਾਰੇ,
ਉਹਨੇ ਸਾਰਾ ਪ੍ਰਸੰਗ ਸੁਣਾ ਦਿੱਤਾ। ਐ ਮਾਂ, ਮੈਂ ਜਿਹੜੀ ਰਾਖ ਨੂੰ ਤੂੰ ਲਾਇਆ ਸੀ ਜੀਵ ਦੇ ਉੱਤੇ, ਉਹ ਰਾਖ ਅੰਦਰ ਗਈ ਸੀ ਮੇਰੇ ਅੰਦਰ, ਗਰਭ ਠਹਿਰ ਤੇਰੇ ਅੰਦਰ ਮੇਰਾ ਜਨਮ ਹੋ ਗਿਆ ਸੀ, ਗਰਭ ਹੋ ਗਿਆ ਸੀ ਤੈਨੂੰ, ਤੇਰੇ ਅੰਦਰੋਂ ਮੇਰਾ ਜਨਮ ਹੋਇਆ 9 ਮਾਸ ਤੋਂ ਬਾਅਦ, ਤੇਰੇ ਪਿਤਾ ਨੇ ਘੜੇ ਚ ਪਾ ਕੇ ਮੈਨੂੰ ਅੱਗੇ ਸੁੱਟ ਦਿੱਤਾ ਸੀ, ਤੇ ਜਦੋਂ ਮੈਂ ਧੋਬੀ ਦੇ ਕੋਲ ਗਿਆ ਉਹਨੇ ਪਾਲਿਆ, ਮੇਰੇ ਪਿਛਲੇ ਸੰਸਕਾਰ ਸਨ, ਅਸੀਂ ਜੋ ਅੱਜ ਹਾਂ ਇਹ ਅੱਜ ਨਹੀਂ ਆ। ਜੇ ਅਗਰ ਅੱਜ ਕੋਈ ਕ੍ਰੋਧੀ ਹੈ, ਕ੍ਰੋਧ ਕਈ ਜਨਮਾਂ ਦਾ ਚੱਲਦਾ ਆ ਰਿਹਾ, ਜੇ ਅੱਜ ਕੋਈ ਲੋਭ ਦੇ ਵਿੱਚ ਹੈ ਤੇ ਲੋਭ ਕਈ ਜਨਮਾਂ ਦਾ ਚੱਲਦਾ ਆ ਰਿਹਾ, ਜੇ ਕੋਈ ਅੱਜ ਕਾਮ ਦੇ ਵਿੱਚ ਹੈ ਪਤਾ ਨੀ ਕਦੋਂ ਦਾ ਕਾਮ ਚੱਲਦਾ ਆ ਰਿਹਾ, ਜਦੋਂ ਦੀ ਜ਼ਿੰਦਗੀ ਹੈ, ਇਹ ਅੱਜ ਦੇ ਸੰਸਕਾਰ ਨਹੀਂ ਨੇ। ਹੁਣ ਸਮਸਤ ਤਬਰੇਜ ਜੰਮਦੇ ਸਾਰ ਉਹਦੀ ਚਾਲ ਨਿਰਾਲੀ, ਗੁਰਦੇਵ ਕਹਿੰਦੇ ਨੇ ਚਾਲ ਉਹਦੀ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਖੇਰੀ, ਉਹਦੀ ਚਾਲ ਨਿਰਾਲੀ ਸੀ, ਉਹ ਭਗਤ ਸੀ, ਗੱਲਬਾਤ ਤੋਂ ਭਗਤ ਸੀ ਤੇ ਨਜ਼ਰ ਆਉਂਦਾ ਸੀ। ਤੇ ਗੁਰਦੇਵ ਦੱਸਦੇ ਨੇ ਕਿ ਉਹਦੀ ਚਾਲ ਨਿਰਾਲੀ ਸੀ, ਕਿਉਂ? ਕਿਉਂਕਿ ਪਿਛਲੇ ਜਨਮ ਚ ਅਨਲ ਹੱਕ ਹੋ ਚੁੱਕਾ ਸੀ, ਇਹ ਤੇ ਆਉਣ ਵਾਸਤੇ ਸੰਸਾਰ ਤੇ ਆਇਆ, ਇਹਦੀ ਖੇਡ ਸੀ ਕੋਈ, ਉਹ ਤੇ ਪੂਰਾ ਹੋ ਚੁੱਕਾ ਸੀ ਤੇ ਉਹ ਤੇ ਸਬਕ ਦੇਣ ਆਇਆ ਮੌਲਾਨੇ ਨੂੰ। ਗੁਰਦੇਵ ਦੱਸਦੇ ਨੇ ਉਹ ਕਹਿਣ ਲੱਗਾ, ਮਾਂ ਮੈਂ ਤੇਰੇ ਗਰਭ ਚੋਂ ਪੈਦਾ ਹੋਇਆ ਹਾਂ।
ਆਪਣਾ ਸਰਬ ਪ੍ਰਸੰਗ ਉਚਾਰੇ,
ਉਸਨੇ ਸਾਰਾ ਆਪਣਾ ਪ੍ਰਸੰਗ ਆਪਣੀ ਮਾਂ ਨੂੰ ਸੁਣਾ ਦਿੱਤਾ।
ਹੋਰ ਗਰਭ ਤੇ ਜਨਮ ਹਮਾਰਾ,
ਏ ਮਾਤਾ ਤੇਰੇ ਗਰਭ ਦੇ ਵਿੱਚੋਂ ਮੇਰਾ ਜਨਮ ਹੈ। ਪਹਿਲਾਂ ਸਮਸਤ ਬਰੇਜ ਨੇ ਉਹਦੀ ਪ੍ਰੀਖਿਆ ਲਈ ਹੈ, ਗੁਰੂ ਬੜੀ ਪ੍ਰੀਖਿਆ ਲੈ ਲੈਂਦਾ ਹੈ, ਗੁਰੂ ਨੇ ਪ੍ਰੀਖਿਆ ਲਈ ਆਪਣੀ ਧੀ ਦੇਵੇਂਗਾ। ਉਹ ਕਹਿੰਦਾ ਸਤ ਵਚਨ ਮਹਾਰਾਜ ਤੁਸੀਂ ਪੂਰੇ ਲਓ, ਤੇ ਜੇ ਪੂਰਾ ਹੋ ਗਿਆ, ਧੀ ਤੇ ਨਹੀਂ ਮੰਗੀ, ਉਹ ਤੇ ਉਹਦੀ ਮਾਂ ਸੀ, ਇੱਕ ਸਿੱਖਿਆ ਸਾਨੂੰ ਦੇ ਰਹੇ ਨੇ। ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਚਾਰ ਪੁੱਤਰ ਵਾਰ ਕੇ ਚਲੇ ਗਏ, ਕਿ ਉਹਨਾਂ ਦੀ ਬਾਣੀ ਦੇ ਉੱਤੇ ਕੋਈ ਬੰਦਾ ਉੱਠ ਕੇ ਗੱਲ ਕਰ ਦੇਵੇ, ਉਹਨਾਂ ਦੀ ਬਾਣੀ ਨਹੀਂ ਤੇ ਅਸੀਂ ਚੁੱਪ ਕਰਕੇ ਬੈਠੇ ਰਹੀਏ। ਦਸਮ ਪਾਤਸ਼ਾਹ ਜੀ ਦੀ ਬਾਣੀ ਨਹੀਂ, ਦਸਮ ਪਾਤਸ਼ਾਹ ਜੀ ਦੀ ਪੂਰਨ ਬਾਣੀ ਹੈ। ਗੁਰਦੇਵ ਪਾਤਸ਼ਾਹ ਅਗਰ ਕਾਮ ਤੇ ਬੋਲੇ ਹਨ ਤੇ ਕਾਮ ਵਜੂਦ ਹੈ ਸੰਸਾਰ ਦਾ, ਤੇ ਗੁਰਦੇਵ ਪਾਤਸ਼ਾਹ ਅਗਰ ਬੋਲੇ ਨੇ ਕੀ ਪਤਾ ਉਹਨਾਂ ਵੀ ਸਾਡੀ ਪ੍ਰੀਖਿਆ ਲੈਣੀ ਹੋਵੇ, ਸਾਨੂੰ ਪਰਖਦੇ ਹੋਣ, ਮੇਰੇ ਸਿੱਖ ਕਿਤਨਾ ਕੁ ਵਿਸ਼ਵਾਸ ਰੱਖਣਗੇ ਮੇਰੇ ਤੇ, ਕਿ ਕਾਮ ਦੀਆਂ ਗੱਲਾਂ ਦੇਖ ਕੇ, ਕਿ ਇਹ ਸਿੱਖਿਆ ਨੂੰ ਦੇਖ ਕੇ, ਤੇ ਹਰ ਚਰਿੱਤਰ ਦੇ ਵਿੱਚ ਇੱਕ ਸਿੱਖਿਆ ਹੈ, ਇਸ ਸਿੱਖਿਆ ਨੂੰ ਦੇਖ ਕੇ ਕਿ ਇਹ ਕਹਿੰਦੇ ਨੇ ਕਿ ਗੁਰੂ ਕੀ ਬਾਣੀ ਹੈ ਕਿ ਨਹੀਂ, ਜਿਹੜੇ ਕਹਿੰਦੇ ਨੇ ਗੁਰੂ ਦੀ ਬਾਣੀ ਨਹੀਂ, ਫਿਰ ਉਹ ਬਾਬਾ ਦੀਪ ਸਿੰਘ ਨੂੰ ਝੂਠਾ ਕਰਦੇ ਨੇ, ਜਿਤਨੇ ਵਿਦਵਾਨ ਸਨ, ਭਾਈ ਮਨੀ ਸਿੰਘ ਜਿਨ੍ਹਾਂ ਨੇ ਇਕੱਤਰ ਕੀਤਾ ਸੀ ਦਸਮ ਗ੍ਰੰਥ, ਅਸੀਂ ਉਹਨਾਂ ਤੋਂ ਵੱਡੇ ਹਾਂ, ਕੋਈ ਕਟਾ ਸਕਦਾ ਬੰਦ ਬੰਦ? ਪਹਿਲਾਂ ਬੰਦ ਬੰਦ ਕਟਾਏ ਤੇ ਫਿਰ ਟਿੱਪਣੀ ਕਰੇ ਤੇ ਅਸੀਂ ਮੰਨਾਂਗੇ। ਉਹਨਾਂ ਨੇ ਇਕੱਠਾ ਕੀਤਾ ਸੀ ਗ੍ਰੰਥ, ਦਸਮ ਗ੍ਰੰਥ ਨੂੰ ਹਰਿਮੰਦਰ ਸਾਹਿਬ ਦੇ ਵਿੱਚ, ਦਮਦਮੇ ਸਾਹਿਬ ਬਾਅਦ ਚ ਆਈ ਬੀੜ, ਤੇ ਉੱਥੇ ਫੈਸਲਾ ਹੋਇਆ ਕਿ ਠੀਕ ਇਹਨੂੰ ਇਕੱਠੀ ਰੱਖੋ, ਤੇ ਗੁਰਦੇਵ ਪਾਤਸ਼ਾਹ ਜੀ ਨੇ ਤੇ ਉਹ ਕਿਰਪਾ ਕੀਤੀ ਸੀ। ਇੱਥੇ ਹੁਣ ਸਮਸਤ ਬਰੇਜ ਵੀ ਕਹਿੰਦਾ ਹੈ ਕਿ ਮਾਂ ਮੈਂ ਪ੍ਰੀਖਿਆ ਤੇ ਤੇਰੇ ਪਿਓ ਦੀ ਲਈ ਹੈ, ਉਹਦੇ ਕੋਲੋਂ ਕੁਛ ਮੰਗਿਆ ਹੋਰ ਹੈ, ਲੇਕਿਨ ਮਾਂ ਤੂੰ ਮੇਰੀ ਮਾਂ ਹੈ, ਨਾ ਉਹਨੇ ਸ਼ਰਾਬ ਪੀਤੀ ਤੇ ਨਾ ਉਹਨੇ, ਉਹ ਤੇ ਉਹਦੀ ਇਸਤਰੀ ਜਿਹੜੀ ਬੱਚੀ ਉਹਨੇ ਮੰਗੀ, ਉਹ ਤੇ ਉਹਦੀ ਮਾਂ ਸੀ। ਐ ਮਾਂ ਤੂੰ ਮੇਰੀ ਮਾਂ ਹੈ,
ਅਸਨ ਮੈਂ ਨਾ ਪਿਓ ਤੇ ਸਵੇਰਾ,
ਜਦੋਂ ਮੈਂ ਛੋਟਾ ਸਾ ਮਾਂ ਮੈਂ ਤੇਰਾ ਦੁੱਧ ਨਹੀਂ ਪੀਤਾ,
ਅਬ ਮੈਂ ਪਿਵਾਂ ਦਿਓ ਹੈ ਮਾਤਾ,
ਮੈਂ ਅਗਰ ਤੇਰਾ ਦੁੱਧ ਪੀਣ ਦਾ ਇੱਛਕ ਆ, ਮਾਂ ਮੈਨੂੰ ਦੁੱਧ ਪਿਲਾ।
ਜਾਣ ਗਈ ਸੋ ਸਗਰੀ ਬਾਤਾ,
ਉਹ ਜਿਹੜੀ ਮਾਂ ਸੀ ਉਹ ਸਾਰੀ ਗੱਲ ਜਾਣ ਗਈ ਕਿ ਇਹ ਮੇਰਾ ਪੁੱਤਰ ਹੈ, ਮੇਰੀ ਕੁੱਖੋ ਜਨਮਿਆ ਹੈ, ਉਸ ਨੂੰ ਗਿਆਨ ਹੋ ਗਿਆ।
ਲੈ ਜੋ ਗਯੋ ਬਾਲਕ ਪਿਤ ਮੇਰਾ,
ਮੇਰਾ ਪਿਤਾ ਜਿਹੜਾ ਮੇਰਾ ਬੱਚਾ ਲੈ ਗਿਆ ਸੀ ਘੜੇ ਦੇ ਵਿੱਚ ਪਾ ਕੇ,
ਪਰਤਾ ਦਿਖੇ ਜਾਏ ਤੇ ਨਕੇਰਾ,
ਉਹਨੇ ਨਹਿਰ ਦੇ ਵਿੱਚ ਰੋੜ ਦਿੱਤਾ ਸੀ ਬੱਚੇ ਨੂੰ,
ਸੋਕਨ ਪਾਰਿਓ ਕੀ ਨ ਬਡੇਰਾ,
ਉਸਨੇ ਜਦੋਂ ਸੁਣ ਕੇ ਤੇ ਇਸ ਤਰ੍ਹਾਂ ਬਹੁਤ ਪ੍ਰੇਮ ਕੀਤਾ,
ਹੱਸ ਕੇ ਅਸਤਨ ਸ਼ੀਰ ਬਧੇਰਾ,
ਉਸ ਕਹਿੰਦੇ ਨੇ ਜਦੋਂ ਉਸ ਸਮੇਂ ਉਸ ਨੂੰ ਗਿਆਨ ਆਇਆ ਮੇਰਾ ਪੁੱਤਰ ਹੈ, ਉਹਦੇ ਸਤਨਾ ਦੇ ਵਿੱਚ ਦੁੱਧ ਆ ਗਿਆ।
ਸਮਸ ਕਹਿਓ ਮੈਂ ਜਾਗੋ ਅਬ ਹੇ,
ਸਮਸ ਤਬਰੇਜ ਕਹਿਣ ਲੱਗਾ ਮਾਂ ਮੈਨੂੰ ਆਗਿਆ ਬਖਸ਼, ਹੁਣ ਮੈਂ ਜਾਣਾ ਹਾਂ ਇਥੋਂ,
ਸਭ ਪਿਤ ਬੂਝਣ ਲੱਗੇ ਜਬ ਹੇ,
ਜੇ ਤੇਰਾ ਪਿਤਾ ਤੇਰਾ ਜੋ ਪਿਓ ਹੈ ਅਗਰ ਉਹ ਤੈਨੂੰ ਪੁੱਛਣ ਲੱਗੇ ਮੇਰਾ ਨਾਨਾ,
ਤੇ ਕੋ ਇਸ ਬਿਦ ਦਿਓ ਬਤਾਏ,
ਉਸ ਨੂੰ ਇਸ ਤਰ੍ਹਾਂ ਕਹੀ,
ਗਯੋ ਅਬੈਸੋ ਅਮ ਕੀ ਥਾਏ,
ਉਹ ਹੁਣੇ ਹੁਣੇ ਹੀ ਫਲਾਣੀ ਜਗ੍ਹਾ, ਉਹ ਜਗ੍ਹਾ ਦੱਸ ਗਿਆ ਆਪਣੀ ਮਾਤਾ ਨੂੰ ਜੇਕਰ ਤੈਨੂੰ ਪੁੱਛਿਓ ਕਿੱਥੇ ਗਿਆ ਤੈਨੂੰ ਫਲਾਣੀ ਜਗ੍ਹਾ ਤੇ ਭੇਜ ਦਵੀ।
ਤੂੰ ਬੋਝਿਓ ਕਛ ਚਹਿਤ ਜੇ ਤਾਹਾ,
ਜੇ ਤੈਨੂੰ ਹੋਰ ਕੋਣੋ ਪੁੱਛਣ ਲੱਗੇ
ਮਿਲੋ ਜਾਏ ਤੇ ਥਲ ਕੋ ਮਾਹੀ,
ਜੇ ਤੂੰ ਕਹਿ ਦਵੀ ਕਿ ਜੇ ਤੂੰ ਉਸ ਨੂੰ ਮਿਲਣਾ ਚਾਹੁੰਦਾ ਤੇ ਫਲਾਣੀ ਜਗ੍ਹਾ ਤੇ ਚਲਾ ਜਾ।
ਮਿਸ ਗਯੋ ਤਬ ਵਹਿਰ ਪਧਾਰਾ,
ਕਹਿੰਦੇ ਨੇ ਜੰਦਰਾ ਵੱਜਿਆ ਸੀ ਲੇਕਿਨ ਉਹ ਬਾਹਰ ਹੋ ਗਿਆ ਸੂਖਸ਼ਮ ਬਣ ਕੇ।
ਉਲਪ ਰਹੋ ਲਾਗਿਓ ਤਿਸ ਬਾਰਾ,
ਜੰਦਰਾ ਲੱਗਿਆ ਹੋਇਆ ਸੀ ਬਾਰ ਬੂਹੇ ਨੂੰ।
ਦਿਨ ਚੜਿਆਣ ਮਲਾਨੀ ਖੋਲਾ,
ਜਦੋਂ ਦਿਨ ਚੜਿਆ ਅਗਲਾ
ਨਿਜ ਦੁਖ ਤਰ ਕੋ ਦੇਖਤ ਬੋਲਾ,
ਉਹਨੇ ਬੂਹਾ ਖੋਲਿਆ ਤੇ ਅੰਦਰ ਜਾ ਕੇ ਆਪਣੀ ਧੀ ਨੂੰ ਦੇਖਿਆ ਤੇ ਧੀ ਨੂੰ ਇਹ ਬਚਨ ਕਹਿਣੇ ਕੀਤੇ ਮੌਲਾਨੇ ਨੇ।
ਕਹਾਂ ਗਏ ਜੋ ਤੋ ਨਿਸਮਾਹੀ,
ਜਿਹੜਾ ਮੇਰਾ ਮੁਰਸ਼ਦ ਸੀ ਗੁਰੂ ਸੀ ਜਿਹਨੂੰ ਤੇਰੇ ਨਾਲ ਰਾਤ ਛੱਡਿਆ ਸੀ ਉਹ ਕਿੱਥੇ ਚਲਾ ਗਿਆ।
ਤੇਰੇ ਕਪਾਟ ਖੁੱਲੇ ਹੋ ਨਾਹੀ,
ਇਹ ਜਿਹੜੇ ਬੂਹੇ ਨੇ ਸਾਰੀ ਰਾਤ ਬੰਦ ਰਹੇ ਨੇ, ਮੈਂ ਦੇਖਦਾ ਰਿਹਾ ਵਾ ਉਹ ਖੁੱਲੇ ਨਹੀਂ ਤੇ ਉਹ ਕਿਵੇਂ ਗਿਆ ਹੈ, ਕਿੱਥੇ ਗਿਆ ਹੈ।
ਕਿਸਨੇ ਸਰਬ ਬਾਤ ਸਮਝਾਈ,
ਉਸਨੇ ਸਾਰੀ ਗੱਲ ਉਹਨੂੰ ਕਹਿ ਸੁਣਾਈ ਕਿ ਅਗਰ ਤੂੰ ਮੈਨੂੰ ਮਿਲਣਾ ਚਾਹੁੰਦਾ ਫਲਾਣੀ ਜਗ੍ਹਾ ਤੇ ਚਲਾ ਜਾ।
ਮਿਲੋ ਹੋਵੋ ਤਿਸ ਥਾਈ,
ਕਹਿੰਦੇ ਨੇ ਜਦੋਂ ਜਿਹੜੀ ਜਗ੍ਹਾ ਤੇ ਸਮਸਤ ਬਰੇਸ ਸੀ ਉਹ ਉੱਥੇ ਚਲਾ ਗਿਆ ਮੌਲਾਨਾ।
ਸੁਣ ਕੇ ਤੂਰਨ ਵਹਿਰ ਪਿਆਨਾ,
ਬਹੁਤ ਛੇਤੀ ਗੱਲ ਸੁਣਦੇ ਸਾਰ ਉਹ ਭੱਜਿਆ ਦੌੜਾ ਗਿਆ।
ਮਿਲਿਓ ਜਾਏ ਬੈਸੀ ਤੇ ਥਾਨਾ,
ਜਿੱਥੇ ਸਮਸਤ ਬਰੇਜ ਬੈਠਾ ਹੋਇਆ ਸੀ ਉੱਥੇ ਚਲਾ ਗਿਆ।
ਦੀਨ ਭਇਓ ਪਰਿਓ ਜਬ ਪਾਈ,
ਆਪਣੇ ਮਨ ਦਾ ਹੰਕਾਰ ਗੁਮਾਨ ਸਭ ਸ਼ੰਕੇ ਬਿਨ, ਜਿਹਦੇ ਅੰਦਰ ਸ਼ੰਕਾ ਹੈ ਗੁਰੂ ਦੇ ਉੱਤੇ ਕਦੀ ਵੀ ਗੁਰੂ ਦੀ ਖੁਸ਼ੀ ਪ੍ਰਾਪਤ ਨਹੀਂ ਹੁੰਦੀ। ਆਪਣੀ ਧੀ ਦੇ ਨਾਲ ਉਸਨੇ ਆਪਣੇ ਗੁਰੂ ਨੂੰ ਇੱਕ ਕਮਰੇ ਚ ਬੰਦ ਕੀਤਾ ਧੀ ਨੂੰ ਪੁੱਛ ਕੇ, ਤੇ ਫਿਰ ਆਪਣੇ ਗੁਰੂ ਦੇ ਕੋਲ ਗਿਆ ਤੇ ਗੁਰੂ ਦੇ ਪੈਰਾਂ ਚ ਡਿੱਗ ਪਿਆ। ਸ਼ੰਕਾ ਨਹੀਂ ਕੀਤਾ ਕਿ ਗੁਰੂ ਤੂੰ ਮੇਰੀ ਧੀ ਦੇ ਨਾਲ ਸੈ, ਉਹ ਕਹਿਣ ਲੱਗਾ ਤੂੰ ਪੂਰਾ ਹੈ। ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤੇ ਮਨ ਪ੍ਰਗਟਾਇਆ। ਗੁਰਦੇਵ ਕਹਿੰਦੇ ਨੇ ਜਿਹਦੇ ਹਿਰਦੇ ਦੇ ਵਿੱਚ ਗੁਰੂ ਪ੍ਰਤੀ ਵਿਸ਼ਵਾਸ ਆਏਗਾ ਗਿਆਨ ਉਹਨੂੰ ਹੋਣਾ ਹੈ। ਜੇ ਕੋਈ ਕਹੇ ਮੈਂ ਆ ਰਿਹਾ, ਗੁਰਦੇਵ ਕਹਿੰਦੇ ਨੇ ਗਿਆਨ ਪ੍ਰੀਖਿਆ ਜਿਸ ਮਨ ਵਸੈ ਤਿਸ ਸਾਚ ਪ੍ਰੀਖਿਆ, ਜਿਹਦੇ ਹਿਰਦੇ ਚ ਗੁਰੂ ਵਸ ਜਾਵੇ ਉਹਦੀ ਪ੍ਰੀਖਿਆ ਸੱਚ ਲੈਂਦਾ ਹੈ। ਗੁਰਦੇਵ ਪਤਾ ਨੀ ਕੀ ਕੁਛ ਕਰ ਦੇਵੇ। ਇਸੇ ਤਰ੍ਹਾਂ ਕਹਿੰਦੇ ਨੇ ਇੱਕ ਸਨਾਤਨੀ ਸਾਧੂ ਸੀ, ਇੱਕ ਸ਼ਿਸ਼ ਉਹਦੇ ਕੋਲ ਆਇਆ, ਮੈਨੂੰ ਆਪਣਾ ਸ਼ਿਸ਼ ਬਣਾ ਲਵੋ, ਮੈਨੂੰ ਗਿਆਨ ਬਖਸ਼ੋ ਪਰਮਾਤਮਾ ਦਾ। ਗੁਰੂ ਕਹਿਣ ਲੱਗਾ ਐਵੇਂ ਨੀ ਗਿਆਨ ਬਖਸ਼ਿਆ ਜਾਂਦਾ, ਪਹਿਲੇ ਕਸੋਟੀ ਦੇ ਪੂਰਾ ਉੱਤਰ ਦਕਸ਼ਿਣਾ ਦੇ। ਕਹਿੰਦੇ ਕੀ ਮੰਗਦੇ ਹੋ? ਕਹਿੰਦੇ ਨੇ ਮੈਂ ਰਾਤ ਨੂੰ ਵੈਸ਼ਿਆ ਦੇ ਘਰ ਜਾਣਾ ਹੈ ਤੇ ਤੂੰ ਬਾਹਰ ਪਹਿਰਾ ਦਵੀ ਖਲੋ ਕੇ। ਹੁਣ ਕਿਸੇ ਦਾ ਗੁਰੂ ਆਖੇ ਕਿ ਮੈਂ ਰਾਤ ਵੈਸ਼ਿਆ ਦੇ ਘਰ ਜਾਣਾ ਹੈ ਤੇ ਤੂੰ ਬਾਹਰ ਪਹਿਰਾ ਦਈ ਦਕਸ਼ਿਣਾ ਦੇ, ਤੇ ਸਾਡੇ ਵਰਗਾ ਤੇ ਸੁਣ ਕੇ ਭੱਜ ਜਾਏਗਾ ਕਿ ਇਹ ਪਾਪੀ ਹੈ। ਕਹਿੰਦੇ ਨੇ ਗੁਰੂ ਵੈਸ਼ਿਆ ਦੇ ਘਰ ਗਿਆ, ਸਵੇਰ ਤੱਕ ਉੱਥੇ ਰਿਹਾ, ਬਾਹਰ ਆਇਆ, ਚੇਲੇ ਨੇ ਬਾਹਰ ਉੱਠਦੇ ਸਾਰ ਪੈਰਾਂ ਤੇ ਸਿਰ ਧਰ ਦਿੱਤਾ। ਗੁਰੂ ਕਹਿਣ ਲੱਗਾ ਤੂੰ ਹਜੇ ਵੀ ਇੱਥੇ ਹੈ? ਕਹਿੰਦਾ ਮਹਾਰਾਜ ਮੈਂ ਤੇ ਤੁਹਾਡੇ ਹੁਕਮ ਦੇ ਵਿੱਚ ਹਾਂ। ਕਹਿੰਦਾ ਕਿਉਂ? ਕਹਿੰਦਾ ਮਹਾਰਾਜ ਤੁਸੀਂ ਪੂਰੇ ਹੋ। ਪੂਰੇ ਕਾ ਕੀ ਆ, ਸਭ ਕੁਛ ਪੂਰਾ, ਘੱਟ ਵੱਧ ਕਿਛ ਨਹੀਂ, ਤੁਸੀਂ ਪੂਰੇ ਹੋ। ਤੁਸੀਂ ਜੋ ਵੀ ਕਰੋਗੇ ਗੱਲ ਦੇ ਵਿੱਚ ਰਮਜ ਹੋਏਗੀ। ਗੁਰੂ ਦਾ ਤੇ ਚੋਲਾ ਵੀ ਹਿੱਲੇ ਤੇ ਉਹਦੇ ਚ ਵੀ ਰਮਜ ਹੁੰਦੀ ਹੈ, ਤੇ ਜੇ ਗੁਰੂ ਦੀ ਕਲਮ ਚੋਂ ਕੁਛ ਨਿਕਲ ਜਾਵੇ ਉਹ ਤੇ ਮਹਾਰਮਜ ਹੋਏਗੀ। ਤੇ ਜੇ ਉਹਦੇ ਤੇ ਕੋਈ ਸ਼ੰਕਾ ਕਰੇ ਉਹ ਉਹਨਾਂ ਨਰਕਾਂ ਦੇ ਵਿੱਚ ਜਾਏਗਾ ਜਿੱਥੇ ਕੋਈ ਵੀ ਨਹੀਂ ਜਾ ਸਕਦਾ। ਤੇ ਉਸ ਗੁਰੂ ਨੇ ਕਿਹਾ, ਉਹ ਆਪਣੇ ਗੁਰੂ ਨੂੰ ਕਹਿਣ ਲੱਗਾ ਕਿ ਗੁਰਦੇਵ ਪਾਤਸ਼ਾਹ ਤੁਸੀਂ ਪੂਰੇ ਹੋ? ਤੇ ਕਹਿੰਦਾ ਤੈਨੂੰ ਕੋਈ ਸ਼ੰਕਾ ਨਹੀਂ ਆਇਆ? ਗੁਰੂ ਕਹਿਣ ਲੱਗਾ, ਕਹਿੰਦੇ ਕਾਹਦਾ ਸ਼ੰਕਾ? ਕਹਿੰਦਾ ਮੈਂ ਰਾਤ ਵੈਸ਼ਿਆ ਦੇ ਘਰ ਰਿਹਾ। ਗੁਰੂ ਤੇ ਕਹਿਣ ਲੱਗਾ, ਗੁਰਦੇਵ ਪਾਤਸ਼ਾਹ ਗੁਰ ਕੀ ਕਰਨੀ ਕਾਹੇ ਧਾਵੋ, ਗੁਰ ਕਹਿਆ ਸਾਕਾਰ ਕਮਾਵੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਉਹ ਗੁਰੂ ਦੀ ਕਰਨੀ ਨੂੰ ਨਾ ਦੇਖ। ਗੁਰੂ ਪਤਾ ਨੀ ਕਿਹੜੇ ਕੁੱਤ ਕਰਦਾ, ਜੋ ਗੁਰੂ ਮੁਖੋ ਬਚਨ ਉਚਾਰ ਦੇਵੇ ਉਹਨੂੰ ਸੱਚ ਕਰਕੇ ਮੰਨ ਲੈ। ਤੇ ਉਹਨੇ ਕਹਿ ਦਿੱਤਾ ਕਿ ਮੈਂ ਤੇ ਤੇਰੀ ਪ੍ਰੀਖਿਆ ਵਾਸਤੇ ਵੈਸਿਆ ਦੇ ਘਰ ਗਿਆ ਸਾ, ਉੱਥੇ ਉਹਨੂੰ ਤੇ ਮੈਂ ਆਪਣੀ ਧੀ ਬਣਾਇਆ ਹੈ, ਲੇਕਿਨ ਅੱਜ ਤੂੰ ਪ੍ਰੀਖਿਆ ਚ ਪੂਰਨ ਹੈ, ਚੱਲ ਮੇਰੇ ਪੁੱਤਰ ਹੁਣ ਤੈਨੂੰ ਉਹ ਗਿਆਨ ਦਵਾਂਗਾ, ਹੁਣ ਤੂੰ ਪੂਰਾ ਹੋ ਗਿਆ। ਜਦੋਂ ਅਸੀਂ ਭਾਂਡਾ ਲੈਣ ਜਾਈਏ ਉਹਨੂੰ ਵੀ ਖੜਕਾ ਕੇ ਵੇਖ ਲੈਂਦੇ ਹਾਂ, ਤੇ ਜੇ ਗੁਰੂ ਨਾਨਕ ਨੇ ਸਾਨੂੰ ਗਿਆਨ ਬਖਸ਼ਣਾ ਕੋਈ ਨਾ ਕੋਈ ਪ੍ਰੀਖਿਆ ਤੇ ਲਏਗਾ ਹੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਵਸਥਾਵਾਂ ਖਾਲਸੇ ਦੀ ਬਖਸ਼ਣੀਆਂ ਨੇ, ਤੇ ਦਸਮ ਗ੍ਰੰਥ ਦੇ ਵਿੱਚ ਇੱਕ ਪ੍ਰੀਖਿਆ ਕਰਕੇ ਗਿਆਨ ਹੀ ਬਖਸ਼ਦੇ ਨੇ, ਤੇ ਉਹਨਾਂ ਤੇ ਵੀ ਟਿੱਪਣੀ ਕਮਾਲ ਹੋ ਗਈ। ਤੇ ਸਮਸਤ ਬਰੇਜ ਕਹਿੰਦਾ ਐ ਮੇਰੇ ਗੁਰੂ, ਐ ਮੇਰੇ ਮੁਰਸ਼ਦ, ਮੈਨੂੰ ਗਿਆਨ ਦੇ ਪੈਰਾਂ ਦੇ ਵਿੱਚ ਡਿੱਗ ਪਿਆ। ਸਮਸਤ ਬਰੇਜ ਨੂੰ ਤਰਸ ਆਇਆ, ਸਮਸਤ ਬਰੇਜ ਨੇ ਉਹਨੂੰ ਗਿਆਨ ਦੇਣਾ ਕੀਤਾ, ਗਿਆਨ ਦੀ ਕਿਰਪਾ ਉਹਦੇ ਤੇ ਕੀਤੀ ਤੇ ਉਹਨੂੰ ਨਿਹਾਲ ਕਰ ਦਿੱਤਾ। ਮੌਲਾਨੇ ਦੀ ਸੁਰਤ ਟਿਕ ਗਈ, ਕਿਉਂ? ਕਿਉਂਕਿ ਉਹਦਾ ਭਰੋਸਾ ਆ ਗਿਆ ਸੀ ਸਮਸਤ ਬਰੇਜ ਪੂਰਾ ਹੈ, ਤੇ ਪੂਰਨ ਤੋਂ ਵੀ ਪੂਰਨ ਜਗਤ ਗੁਰੂ ਬਾਬਾ ਨਾਨਕ ਤੇ ਉਹਨਾਂ ਦੀ ਗੱਦੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ, ਚਾਰ ਪੁੱਤਰ ਵਾਰ ਦਿੱਤੇ ਤੇ ਉਹਨਾਂ ਦੀ ਕਲਮ ਦੇ ਉੱਤੇ ਸ਼ੰਕਾ, ਪਤਾ ਨੀ ਕਿਹੜੇ ਨਰਕਾਂ ਚ ਜਾਵਾਂਗੇ, ਕੁਛ ਵੀ ਨੀ ਪਤਾ। ਤੇ ਗੁਰਦੇਵ ਪਾਤਸ਼ਾਹ ਕਿਰਪਾ ਕਰਨ, ਅੱਗੇ ਦੇ ਪ੍ਰਸੰਗ ਅਸੀਂ ਕੱਲ ਨੂੰ ਸਰਵਣ ਕਰਾਂਗੇ। ਇਤਨੀ ਸੇਵਾ ਪ੍ਰਵਾਨ ਕਰਨੀ, ਤੇ ਜੇ ਗੁਰੂ ਤੇ ਸ਼ੰਕਾ ਕਰਨਾ ਹੈ ਤੇ ਅਸੀਂ ਉਹਨੂੰ ਛੱਡ ਦਈਏ, ਭਾਵਨਾ ਬਣਾਈਏ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਭਾਵਨਾ ਵਿਹੀਨ ਕੈਸੇ ਪਾਵੇ ਜਗਦੀਸ਼ ਕੋ, ਬਿਨਾਂ ਭਾਵਨਾ ਤੋਂ ਕਿਹੜੇ ਢੰਗ ਦੇ ਨਾਲ ਗੁਰੂ ਨੂੰ ਪਾਏਗਾ। ਭਾਵਨਾ ਤੇ ਸ਼ਰਧਾ ਗੁਰੂ ਤੇ ਪ੍ਰਮਾਤਮਾ ਤੱਕ ਪੜਾਉਂਦੀ ਹੈ। ਇਹ ਅੱਜ ਦਾ ਇਤਿਹਾਸ ਹੈ। ਗੁਰੂ ਸਾਡੇ ਹਿਰਦਿਆਂ ਦੇ ਵਿੱਚ ਵਸਾਉਣ, ਭੁੱਲਾਂ ਚੁੱਕਾ ਲਿਖਿਮਾ ਗੁਰੂ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।